Pure Name, Jagat Gure Name, Sat Gure Name, Shri Guru Dev Name.
পুথি পড়পড় জগমুয়া পণ্ডিত ভুয়া ন কোয়ে, একে অক্ষর প্রেম কা পড়ে সুপণ্ডিত হোয়ে, পণ্ডিত পুথি বাঁধ কে দেশ রানে সোয়ে, বে অক্ষর ইন মে নহি হাস দে পাওয়ে রোয়ে, পণ্ডিত কেরি পুথিয়া জ্যোতি তর কো জ্ঞান, পূরণ সগুন বতাবই আপনা ফন্দ ন জান, কবীর পড়না দূর করু পুস্তক দিও বহাই, বাউন অক্ষর শোধ কে সতনাম লো লায়ে, পড়না গুণনা চাতুরী এ তো বাত সহল, কাম দেন মন বস করন গগন চড়ন মুশকিল, বামন গুরু জগত কা সাধু কা গুরু নায়ে, উরজ পুরজ কর মর রা চারো বেদা মায়ে, কবীর পড়না দূর কর হাথি পড়িয়া সংসার, পীর না উপজি প্রীত সু তো কেউ কর করে পুকার।
সতগুরু নামে, শ্রী গুরুদেব নামে, ਦਾਸ ਤੋਂ ਹੱਥ ਜੋੜ ਕੇ ਸੰਗਤ ਦੇ ਚਰਨਾਂ 'ਚ ਮੱਥਾ ਟੇਕਦੇ ਹੋਏ ਆਪਣੇ ਗੁਨਾਹਾਂ ਦੀ ਮਾਫ਼ੀ ਲਈ ਅਰਦਾਸ ਬੇਨਤੀ ਕਰਦਾ ਹੈ। ਉਹ ਗੁਨਾਹ ਜੋ ਕਰੋੜਾਂ ਹੀ ਜਨਮਾਂ ਤੋਂ ਮੈਂ ਇਕੱਠੇ ਕਰੀ ਬੈਠਾ ਹਾਂ, ਸੰਗਤ ਦੀ ਸਮਰੱਥਾ ਹੈ ਬਖਸ਼ਣ ਦੀ, ਬਖਸ਼ਣ ਦੀ ਕਿਰਪਾਲਤਾ ਕਰੋ, ਸੰਗਤ ਦੇ ਬਖਸ਼ੇ ਨੂੰ ਗੁਰੂ ਸਾਹਿਬ ਵੀ ਬਖਸ਼ ਦਿੰਦੇ ਹਨ। ਅੱਜ ਦੇ ਇਸ ਰੂਹਾਨੀ ਸਤਸੰਗ ਲਈ ਗੁਰੂ ਸਾਹਿਬਾਂ ਨੇ ਜੋ ਸ਼ਬਦ ਬਖਸ਼ਿਸ਼ ਕੀਤਾ ਹੈ ਉਹ ਹੈ ਬ੍ਰਾਹਮਣ। ਪੜ ਪੜ ਪੋਥੀ ਜਗਮੂਆ ਪੰਡਤ ਬਿਆਹ ਨਾ ਕੋਏ, ਏਕ ਅੱਖਰ ਪ੍ਰੇਮ ਕਾ ਪੜੇ ਸੋ ਪੰਡਤ ਹੋਏ, ਪੰਡਤ ਪੋਥੀ ਬਾਂਧ ਕੇ ਲੇ ਸਰਾਣੇ ਸੋਏ, ਉਹ ਅੱਖਰ ਇਨ ਮੈਂ ਨਹੀਂ ਹੱਸਦੇ ਪਾਵੇ ਰੋਏ। ਗੁਰੂ ਸਾਹਿਬ, ਸਤਿਗੁਰੂ ਬਾਬਾ ਕਬੀਰ ਜੀ ਉਹਨਾਂ ਦੀ ਇਹ ਬਾਣੀ ਹੈ। ਇਸ ਦੇ ਵਿੱਚ ਉਹਨਾਂ ਨੇ ਇਸ ਪੰਡਿਤ ਲਫ਼ਜ਼ ਨੂੰ ਸਪਸ਼ਟ ਕੀਤਾ ਹੈ ਕਿ ਇਸ ਜਗਤ ਦੇ ਵਿੱਚ ਜੋ ਆਪਣੇ ਆਪ ਨੂੰ ਬ੍ਰਾਹਮਣ ਜਾਂ ਪੰਡਿਤ ਕਹਿ ਕਰਕੇ ਵਿਚਰ ਰਹੇ ਨੇ, ਅਸਲ ਦੇ ਵਿੱਚ ਬ੍ਰਾਹਮਣ ਪਦ ਦਾ ਅਧਿਕਾਰੀ ਕੌਣ ਹੈ, ਕਿਸ ਨੂੰ ਇਹ ਬ੍ਰਾਹਮਣ ਪ੍ਰਾਪਤ ਹੁੰਦਾ ਹੈ ਔਰ ਉਸਦੀ ਕੀ ਵਿਧੀ ਹੈ, ਕਿਤੀਆਂ ਰੁਕਾਵਟਾਂ ਨੂੰ ਪਾਰ ਕਰਕੇ ਜੀਵਾਤਮਾ ਜੋ ਹੈ ਉਸ ਪਰਮ ਪਦ ਤੇ ਪਹੁੰਚਦੀ ਹੈ, ਔਰ ਜਗਤ ਦੇ ਵਿੱਚ ਜਨਮ ਦੇ ਨਾਲ ਬ੍ਰਾਹਮਣ ਲਫ਼ਜ਼ ਨੂੰ ਲੈ ਕਰਕੇ ਜਿਹੜੀ ਜੀਵਾਤਮਾ ਇਹਨਾਂ ਜਗਤ ਦੇ ਵਿੱਚ ਭ੍ਰਮਣ ਕਰ ਰਹੀ ਹੈ ਉਹਨਾਂ ਦਾ ਅੰਤ ਕੀ ਹੁੰਦਾ ਹੈ, ਔਰ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਇਸ ਜਗਤ ਦੇ ਵਿੱਚ ਇਹ ਜਿਤਨੇ ਵੀ ਕਿਰਿਆ ਕੀਤੀ ਜਾਂਦੀ ਹੈ ਇਹ ਸਾਰੇ ਕਰਮਾਂ ਦੇ ਅਨੁਸਾਰ ਬੰਧਨਕਾਰੀ ਪ੍ਰਭਾਵ ਲੈ ਕਰਕੇ ਵਾਰ ਵਾਰ ਜਨਮ ਔਰ ਮਰਨ ਦੇ ਗੇੜ ਦੇ ਵਿੱਚ ਆਉਣਾ ਪੈਂਦਾ ਹੈ। ਇਸ ਨੂੰ ਕਬੀਰ ਜੀ ਨੇ ਆਪਣੀ ਬਾਣੀ ਦੇ ਵਿੱਚ ਬੜੇ ਅੱਛੇ ਤਰੀਕੇ ਦੇ ਨਾਲ ਸਪਸ਼ਟ ਕੀਤਾ ਹੈ। ਪੜ ਪੜ ਪੋਥੀ ਜਗਮੂਆ, ਇਹਦੇ ਵਿੱਚ ਗੁਰੂ ਸਾਹਿਬ ਇਸ ਤੁਕ ਦੇ ਵਿੱਚ ਸਪਸ਼ਟ ਕਰਦੇ ਹਨ ਕਿ ਜਗਤ ਦੇ ਵਿੱਚ ਬ੍ਰਾਹਮਣ ਜਾਂ ਪੰਡਿਤ ਲਫ਼ਜ਼ ਜੋ ਹੈ ਇਹ ਪੜ੍ਹਨ ਜਾਂ ਵਿਦਵੱਤਾ ਦੇ ਨਾਲ ਸੰਬੰਧ ਰੱਖਦਾ ਹੈ, ਯਾਨੀ ਕਿ ਜੋ ਕੋਈ ਗੁਣੀ ਗਿਆਨੀ ਵੇਦਾ ਸ਼ਾਸਤਰਾਂ ਨੂੰ ਜਾਂ ਹੋਰ ਧਰਮ ਗ੍ਰੰਥਾਂ ਨੂੰ ਪੜ੍ਹ ਕੇ ਉਹਨਾਂ ਦੇ ਸ਼ਲੋਕਾਂ ਨੂੰ ਯਾਦ ਕਰਕੇ ਉਹਨਾਂ ਦੀ ਵਿਆਖਿਆ ਇਸ ਜਗਤ ਦੇ ਵਿੱਚ ਕਰਦਾ ਹੈ ਉਸ ਨੂੰ ਅਸੀਂ ਬ੍ਰਾਹਮਣ ਜਾਂ ਪੰਡਿਤ ਕਹਿ ਕਰਕੇ ਪੁਕਾਰਦੇ ਹਾਂ। ਤੇ ਗੁਰੂ ਸਾਹਿਬ ਉਪਦੇਸ਼ ਕਰਦੇ ਨੇ ਕਿ ਇਹ ਪੜ੍ਹਨ ਦੇ ਨਾਲ ਜਿਹੜੀ ਵਿਦਵਤਾ ਹਾਸਲ ਹੁੰਦੀ ਹੈ ਇਹ ਵਿਦਵਤਾ ਕੀ ਹੈ, ਇਹ ਹੋਮੈ ਹੈ। ਹੋਮੈ ਦਾ ਇੱਕ ਗੁਣ ਯਾਨੀ ਕਿ ਕਾਲ ਦਾ ਇੱਕ ਗੁਣ ਹੈ ਵਿਦਵਤਾ, ਔਰ ਵਿਦਵਤਾ ਦੇ ਅਧੀਨ ਇਸ ਗੁਣ ਨੂੰ ਪ੍ਰਾਪਤ ਕਰਕੇ ਜੀਵਾਤਮਾ ਜਿਸ ਤਰੀਕੇ ਦੇ ਨਾਲ ਇਸ ਜਗਤ ਦੇ ਵਿੱਚ ਭ੍ਰਮਣ ਕਰਦੀ ਹੈ ਉਹ ਆਵਾਗਮਨ ਤੋਂ ਆਪਣੇ ਆਪ ਨੂੰ ਮੁਕਤ ਨਹੀਂ ਕਰਾ ਸਕਦੀ। ਉਸ ਤੋਂ ਬਾਅਦ ਗੁਰੂ ਸਾਹਿਬ ਸਪਸ਼ਟ ਕਰਦੇ ਨੇ ਕਿ ਇਹਨਾਂ ਤੋਂ ਅਲੱਗ ਇੱਕ ਅੱਖਰ ਹੈ, ਉਹ ਅੱਖਰ ਕਿਹੜਾ ਹੈ, ਯਾਨੀ ਕਿ ਇਸ 52 38 ਜਾਂ ਹੋਰ ਇਸ ਜਗਤ ਦੇ ਵਿੱਚ ਭਾਸ਼ਾ ਦੇ ਜਿੰਨੇ ਵੀ ਲਫ਼ਜ਼ ਮੌਜੂਦ ਨੇ, ਇਹਨਾਂ ਲਫ਼ਜ਼ਾਂ ਨੂੰ ਪੜ੍ਹ ਕੇ ਜਾਂ ਇਹਨਾਂ ਦੇ ਜਮ੍ਹਾਂ ਘਟਾ ਦੇ ਨਾਲ ਇਹ ਗ੍ਰੰਥਾਂ ਦੀ ਜਾਂ ਇਸ ਬਾਣੀ ਦੀ ਉਤਪਤੀ ਕੀਤੀ ਗਈ ਹੈ, ਉਹਦੇ ਪਿੱਛੇ ਜਿਹੜਾ ਭਾਵ ਹੈ ਕਿ ਬਾਣੀ ਦੇ ਪਿੱਛੇ ਜਿਹੜੀ ਤਾਕਤ ਆਉਂਦੀ ਹੈ ਉਹ ਕਿਸ ਮੰਡਲ ਤੋਂ, ਕਿਸ ਲੋਕ ਤੋਂ ਆਉਂਦੀ ਹੈ, ਯਾਨੀ ਕਿ ਵੇਦਾ ਸ਼ਾਸਤਰਾਂ ਦੀ ਬਾਣੀ ਜਿਹੜੀ ਇਸ ਜਗਤ ਦੇ ਵਿੱਚ ਮੌਜੂਦ ਹੈ ਉਹ ਸਾਰੀ ਦੀ ਸਾਰੀ ਬਾਣੀ ਜਿਹੜੀ ਹੈ ਕਾਲ ਦੀ ਰਚਨਾ, ਯਾਨੀ ਕਿ ਦੂਸਰੇ ਲੋਕ ਦੀ, ਯਾਨੀ ਕਿ ਕਾਲ ਨੂੰ ਹੀ ਅਸੀਂ ਬ੍ਰਹਮ ਕਹਿੰਦੇ ਹਾਂ, ਉਹ ਬ੍ਰਹਮ ਦੀ ਹੀ ਇਹ ਬਾਣੀ ਦੇ ਨਾਲ ਰਿਸ਼ੀਆਂ ਮੁਨੀਆਂ ਦੇ ਮੁਖਾਰ ਵਿੱਚੋਂ ਇਹ ਬਾਣੀ ਉਤਪੰਨ ਹੋਈ ਹੈ, ਔਰ ਲਫ਼ਜ਼ਾਂ ਦੇ ਜਮ੍ਹਾਂ ਘਟਾ ਦੇ ਨਾਲ ਇਸ ਜਗਤ ਦੇ ਵਿੱਚ ਵੇਦ ਜਾਂ ਸ਼ਾਸਤਰਾਂ ਦੇ ਰੂਪ ਦੇ ਵਿੱਚ ਵਿਦਵਾਨ ਹੈ, ਔਰ ਇਹਨਾਂ ਨੂੰ ਪੜ੍ਹਨ ਦੇ ਬਾਅਦ ਜੋ ਵਾਚਕ ਗਿਆਨੀ ਯਾਨੀ ਆਪਣੇ ਆਪ ਨੂੰ ਬ੍ਰਾਹਮਣ ਜਾਂ ਪੰਡਿਤ ਕਹਿੰਦੇ ਨੇ ਉਹਨਾਂ ਦਾ ਕੀ ਅਸਰ ਹੁੰਦਾ ਹੈ, ਉਹਨਾਂ ਨੂੰ ਅਸਲੀ ਗੱਲ ਜਿਹੜੀ ਹੈ ਉਹ ਲਫ਼ਜ਼, ਉਹ ਨਾਮ, ਉਹ ਸ਼ਬਦ, ਉਹ ਕੀਰਤਨ, ਉਹ ਇਹਨਾਂ ਵਿਦਾ ਗ੍ਰੰਥਾਂ ਦੇ ਵਿੱਚ ਨਹੀਂ ਹੈ। ਇਸ ਦਾ ਭਾਵ ਕੀ ਹੈ ਕਿ ਅਸੀਂ ਇਹਨਾਂ ਲਫ਼ਜ਼ਾਂ ਦੇ ਨਾਲ ਉਸ ਰਸਤੇ ਨੂੰ ਤੇ ਜਾਣ ਸਕਦੇ ਹਾਂ, ਉਸ ਕਿਰਿਆ ਨੂੰ ਪਹਿਚਾਣ ਸਕਦੇ ਹਾਂ, ਔਰ ਉਸ ਨੂੰ ਪਹਿਚਾਣ ਕੇ ਉਸ ਨੂੰ ਕਰ ਵੀ ਸਕਦੇ ਹਾਂ, ਪਰ ਜਿਹੜਾ ਅੰਦਰ ਦੀ ਜੋ ਭਾਵ ਹੈ ਯਾਨੀ ਕਿ ਜਿਸ ਬ੍ਰਹਮ ਦੀ ਗੱਲ ਕੀਤੀ ਜਾਂਦੀ ਹੈ ਉਹ ਬ੍ਰਹਮ ਕੋਈ ਲਫ਼ਜ਼ ਨਹੀਂ ਹੈ, ਕੋਈ ਨਾਮ ਨਹੀਂ ਹੈ, ਕੋਈ ਚਿੰਨ੍ਹ ਨਹੀਂ ਹੈ, ਕੋਈ ਹੋਰ ਕਿਸੇ ਤਰੀਕੇ ਦੇ ਕੋਈ ਭੇਦਭਾਵ ਲੈ ਕਰਕੇ ਇਸ ਜਗਤ ਦੇ ਵਿੱਚ ਕੋਈ ਐਸੀ ਵਸਤੂ ਵੀ ਨਹੀਂ ਹੈ, ਯਾਨੀ ਕਿ ਉਹ ਸ਼ੁੱਧ ਔਰ ਪਰਮ ਚੇਤਨ ਮੰਡਲ ਦੀ ਉਹ ਪਰਮਾਤਮਾ ਦਾ ਇੱਕ ਗੁਣ ਹੈ, ਉਹ ਗੁਣ ਦੇ ਰੂਪ ਦੇ ਵਿੱਚ ਹੀ ਉਹ ਇਸ ਜੜ ਔਰ ਚੇਤਨ ਨੂੰ ਸਾਰੇ ਜਗਤ ਨੂੰ ਆਧਾਰ ਦੇ ਰਿਹਾ ਹੈ, ਯਾਨੀ ਕਿ ਉਹ ਗੁਣ ਜੋ ਹੈ ਇਹਨਾਂ ਵੇਦਾਂ ਸ਼ਾਸਤਰਾਂ ਦੇ ਵਿੱਚ, ਉਹ ਲਫ਼ਜ਼ ਦਾ ਭਾਵ ਕੀ ਹੈ ਕਿ ਉਹ ਲਫ਼ਜ਼ ਇਹਦੇ ਵਿੱਚ ਨਹੀਂ ਹੈ, ਇਹਦਾ ਮਤਲਬ ਹੈ ਕਿ ਉਹ ਗੁਣ ਜਿਹੜਾ ਹੈ ਉਹ ਇਸ ਦੇ ਵਿੱਚ ਨਹੀਂ ਹੈ। ਹਾਲਾਂਕਿ ਆਧਾਰ ਜੜ ਔਰ ਚੇਤਨ ਸਭ ਨੂੰ ਇਹ ਗੁਣ ਹੀ ਦਿੰਦਾ ਹੈ, ਪਰ ਅਗਰ ਅਸੀਂ ਇਸ ਗੁਣ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ ਯਾਨੀ ਕਿ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਹਾਂ ਤਾਂ ਉਸਦੀ ਪ੍ਰਾਪਤੀ ਕਿਸ ਤਰੀਕੇ ਨਾਲ ਹੋ ਸਕਦੀ ਹੈ, ਯਾਨੀ ਕਿ ਜਿਸ ਗੁਣ ਦੇ ਰੂਪ ਦੇ ਵਿੱਚ ਇਸ ਜਗਤ ਦੇ ਵਿੱਚ ਉਹ ਸਭ ਨੂੰ ਮਿਲ ਰਿਹਾ ਹੈ, ਆਧਾਰ ਦੇ ਰਿਹਾ ਹੈ, ਸਭ ਦੇ ਵਿੱਚ ਮੌਜੂਦ ਹੈ, ਕਣ ਕਣ ਦੇ ਵਿੱਚ, ਚਾਹੇ ਉਹ ਜੜ ਵਸਤੂ ਹੈ ਚਾਹੇ ਚੇਤਨ ਵਸਤੂ ਹੈ, ਅਸੀਂ ਕੀ ਦੇਖਦੇ ਹਾਂ ਇਸ ਜਗਤ ਦੇ ਵਿੱਚ? ਚੇਤਨ ਵਸਤੂ ਦੀ ਤੇ ਕੀ ਗੱਲ ਕਰਨੀ ਹੈ, ਜੜ ਵਸਤੂਆਂ ਵੀ ਜਿਹੜੀਆਂ ਨੇ ਉਸ ਦੇ ਹੁਕਮ ਦੇ ਵਿੱਚ ਨੇ, ਉਸ ਦੇ ਨਿਯਮ ਅਨੁਸਾਰ, ਸੂਰਜ ਨੂੰ ਦੇਖ ਲਓ, ਚੰਦ ਨੂੰ ਦੇਖ ਲਓ, ਧਰਤੀ ਨੂੰ ਦੇਖ ਲਓ, ਹੋਰ ਜਿਤਨੀਆਂ ਵੀ ਜੜ ਵਸਤੂਆਂ ਨੇ, ਆਦਿ ਕਾਲ ਤੋਂ ਅਸੀਂ ਦੇਖ ਰਹੇ ਹਾਂ ਕਿ ਕਦੇ ਵੀ ਆਪਣੇ ਨਿਯਮ ਤੋਂ ਬਾਹਰ ਨਹੀਂ ਹੋਈਆਂ, ਜਿਸ ਵੀ ਤਰੀਕੇ ਦੇ ਨਾਲ ਉਸ ਪਰਮਾਤਮਾ ਦੇ ਉਸ ਗੁਣ ਨੇ ਉਸ ਨੂੰ ਆਧਾਰ ਦੇ ਰੱਖਿਆ ਹੈ, ਉਹ ਜਦ ਤੱਕ ਇਹ ਗੁਣ ਉਹਨਾਂ ਦੇ ਅੰਦਰ ਮੌਜੂਦ ਹੈ ਤਦ ਤੱਕ ਇਹ ਵਸਤੂਆਂ ਉਸ ਹੁਕਮ ਦੇ ਅੰਦਰ ਇਸ ਸ੍ਰਿਸ਼ਟੀ ਦੇ ਵਿੱਚ ਆਪਣਾ ਕੰਮ ਕਰਦੀਆਂ ਨੇ, ਕਿਤਨੇ ਨਿਸ਼ਚਿਤ ਤਰੀਕੇ ਦੇ ਨਾਲ ਕੰਮ ਕਰਦੀਆਂ ਨੇ। ਅਗਰ ਕੋਈ ਇਸ ਸ੍ਰਿਸ਼ਟੀ ਦੀ ਅਵਹੇਲਨਾ ਕਰਦਾ ਹੈ ਇਸ ਸ੍ਰਿਸ਼ਟੀ ਦੇ ਵਿੱਚ, ਤੇ ਵਿਚਾਰ ਕਰਕੇ ਦੇਖੋ, ਸਿਰਫ ਮਨੁੱਖ ਜੋ ਹੈ ਉਹ ਮਨੁੱਖ ਹੀ ਹੈ ਇਸ ਸ੍ਰਿਸ਼ਟੀ ਦੀ ਅਵਹੇਲਨਾ ਕਰਨ ਵਾਲਾ, ਇਸ ਗੁਣ ਦੀ ਅਵਹੇਲਨਾ ਕਰਨ ਵਾਲਾ। ਇਹ ਮਨੁੱਖਾ ਜਨਮ ਬਹੁਤ ਕੀਮਤੀ ਹੈ, ਇਹ ਬਹੁਤ ਹੀ ਕਰੋੜਾਂ ਹੀ ਜਨਮਾਂ ਦੇ ਪੁੰਨ ਇਕੱਠੇ ਹੁੰਦੇ ਨੇ ਤਾਂ ਜਾ ਕਰਕੇ ਇਹ ਮਨੁੱਖਾ ਜਨਮ ਪ੍ਰਾਪਤ ਹੁੰਦਾ ਹੈ, ਔਰ ਮਨੁੱਖੇ ਜਨਮ ਦੇ ਵਿੱਚ ਕਰਮ ਦੀ ਸੁਤੰਤਰਤਾ ਹੈ, ਯਾਨੀ ਕਿ ਉਹ ਕਰਮ ਜੋ ਹੈ ਆਪਣੀ ਇੱਛਾ ਅਨੁਸਾਰ ਕਰ ਸਕਦਾ ਹੈ, ਇੱਛਾ ਅਨੁਸਾਰ ਕਰਮ ਕਰਕੇ। ਅਸਲੀ ਭਾਵ ਤੇ ਇਹ ਸੀ ਕਿ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਉਸ ਨੂੰ ਕਰਮਾਂ ਦੇ ਬੰਧਨਕਾਰੀ ਪ੍ਰਭਾਵ ਤੋਂ ਮੁਕਤ ਹੋਣਾ ਚਾਹੀਦਾ ਸੀ, ਯਾਨੀ ਕਿ ਆਪਣੀ ਜੀਵਾਤਮਾ ਦਾ ਉਧਾਰ ਕਰਨ ਦਾ ਕੰਮ ਕਰਨਾ। ਇਹ ਇਸੀ ਨੂੰ ਗੁਰੂ ਸਾਹਿਬ ਉਪਦੇਸ਼ ਕਰਦੇ ਨੇ, ਆਪਣੇ ਘਰ ਦਾ ਕੰਮ ਕਰਨਾ, ਯਾਨੀ ਕਿ ਇਸ ਜਗਤ ਦੇ ਵਿੱਚ ਵਿਚਰਨ ਕਰਦੇ ਹੋਏ ਅਸੀਂ ਜਿਹੜੇ ਵੀ ਧੀਆਂ ਪੁੱਤਰ, ਜ਼ਮੀਨ ਜਾਇਦਾਦ, ਜੜ ਚੇਤਨ ਸੰਬੰਧਾਂ ਦਾ ਜੋ ਕੁਝ ਵੀ ਅਸੀਂ ਪਰਪਾਲਣਾ ਕਰਦੇ ਹਾਂ, ਇਹ ਸਾਰਾ ਸਾਡਾ ਕੰਮ ਨਹੀਂ ਹੈ, ਇਹ ਪਰਾਇਆ ਕੰਮ ਹੈ। ਆਪਣਾ ਕੰਮ ਤੇ ਸਿਰਫ ਔਰ ਸਿਰਫ ਇਤਨਾ ਹੈ ਕਿ ਮਨੁੱਖੇ ਜਨਮ ਦੇ ਵਿੱਚ ਜਦੋਂ ਜੀਵਾਤਮਾ ਆ ਜਾਂਦੀ ਹੈ ਉਹ ਪਰਮ ਪਦ ਪ੍ਰਾਪਤ ਕਰਨ ਦੀ ਅਧਿਕਾਰੀ ਹੋ ਜਾਂਦੀ ਹੈ, ਪਰ ਉਸ ਪਦ ਨੂੰ ਪ੍ਰਾਪਤ ਕਰਨ ਲਈ ਜੀਵਾਤਮਾ ਨੂੰ ਇਸ ਜਨਮ ਨੂੰ ਸਾਰਥਕ ਕਰਨਾ ਪੈਂਦਾ ਹੈ। ਸਾਰਥਕ ਦਾ ਕੀ ਭਾਵ ਹੈ ਕਿ ਨਿਸ਼ਕਾਮਤਾ ਦੀ ਕਿਰਿਆ ਕਰਨੀ, ਨਿਸ਼ਕਾਮਤਾ ਦੇ ਨਾਲ ਕਰਮ ਕਰਕੇ, ਕਿਉਂਕਿ ਇਸ ਚੋਲੇ ਦੇ ਵਿੱਚ ਰਹਿ ਕਰਕੇ, ਯਾਨੀ ਕਿ ਸੂਕਸ਼ਮ ਔਰ ਕਾਰਨ ਸਮੇਤ ਨਿਚਲੀਆਂ ਜੂਨਾਂ ਦੇ ਵਿੱਚ ਵੀ ਜਿਤਨੇ ਵੀ ਚੋਲੇ, ਜਿਤਨੇ ਵੀ ਸੂਟ ਮੌਜੂਦ ਨੇ, 84 ਲੱਖ ਸੂਟ ਮੌਜੂਦ ਨੇ, ਇਹ ਸਾਰਿਆਂ ਨੂੰ ਸਥਿਰ ਰੱਖਣ ਲਈ ਕਿਰਿਆ ਕਰਨੀ ਪੈਂਦੀ, ਯਾਨੀ ਕਿਰਿਆ ਕੀ ਹੈ? ਕਰਮ। ਕਰਮ ਕੀਤੇ ਬਿਨਾਂ ਕੋਈ ਵੀ ਚੋਲਾ, ਕੋਈ ਵੀ ਸੂਟ ਜੋ ਹੈ ਸਥਿਰ ਨਹੀਂ ਰਹਿ ਸਕਦਾ, ਯਾਨੀ ਕਿ ਕਰਮ ਦਾ ਬਦਲਾ ਕੀ ਹੈ? ਕਰਮ। ਯਾਨੀ ਕਿ ਕਰਮ ਨੂੰ ਕਰਮ ਦੇ ਤਰੀਕੇ ਦੇ ਨਾਲ ਹੀ ਅਸੀਂ ਕਿਸ ਤਰ੍ਹਾਂ ਨਿਸ਼ਕਾਮੀ ਕਰ ਸਕਦੇ ਹਾਂ, ਇਹ ਬੜਾ ਗਹਿਰਾ ਭੇਦ ਹੈ ਇਸ ਕਾਲ ਦੀ ਰਚਨਾ ਦਾ। ਇਸ ਕਾਲ ਦੀ ਰਚਨਾ ਦੇ ਜਦ ਤੱਕ ਅਸੀਂ ਸੂਕਸ਼ਮ ਜਾਲ ਨੂੰ ਪਹਿਚਾਣਾਂਗੇ ਨਹੀਂ, ਸਾਨੂੰ ਪਤਾ ਹੀ ਨਹੀਂ ਲੱਗੇਗਾ ਕਿ ਕਿਸ ਤਰੀਕੇ ਦੇ ਨਾਲ ਜਾਲ ਨੇ ਸਾਨੂੰ ਇਸ ਜਗ੍ਹਾ ਵਿੱਚ ਬੰਨ ਕੇ ਰੱਖਿਆ ਹੋਇਆ, ਅਸੀਂ ਉਸ ਤੋਂ ਨਿਕਲਣ ਦਾ ਉਪਾਅ ਕਿਸ ਤਰੀਕੇ ਨਾਲ ਕਰ ਸਕਦੇ ਹਾਂ। ਯਾਨੀ ਕਿ ਇਹ ਸੋਚਣ ਸਮਝਣ ਵਿਚਾਰਨ ਦਾ ਮਜਬੂਰ ਹੈ, ਔਰ ਸੋਚਣ ਸਮਝਣ ਵਿਚਾਰ ਕਰਨ ਵਾਸਤੇ ਹੀ ਇਹ ਜੀਵਾਤਮਾ ਨੂੰ ਜੋ ਮਨੁੱਖਾ ਜਨਮ ਦਿੱਤਾ ਜਾਂਦਾ, ਇਹਦੇ ਵਿੱਚ 5ਵਾਂ ਤੱਤਵ ਜੋ ਆਕਾਸ਼ ਤੱਤਵ ਦਿੱਤਾ ਜਾਂਦਾ ਹੈ, ਇਸ ਆਕਾਸ਼ ਤੱਤਵ ਦੇ ਨਾਲ ਹੀ ਬੁੱਧੀ ਦੀ ਉਤਪਤੀ ਹੁੰਦੀ ਹੈ, ਔਰ ਜਿਤਨੀ ਵੀ ਨਿਚਲੀਆਂ ਜੂਨਾਂ ਨੇ ਉਹਨਾਂ ਸਾਰਿਆਂ ਦੇ ਵਿੱਚ ਆਕਾਸ਼ ਤੱਤਵ ਦਾ ਅਭਾਵ ਹੈ, ਯਾਨੀ ਕਿ ਉਹਨਾਂ ਦੇ ਵਿੱਚ ਸੋਚਣ ਸਮਝਣ ਦੀ ਸਮਰੱਥਾ ਨਹੀਂ ਹੈ, ਸਮਰੱਥਾ ਨਾ ਹੋਣ ਕਰਕੇ ਹੀ ਉਹ ਕਦੇ ਵੀ ਚਾਹ ਕਰਕੇ ਨਿਸ਼ਕਾਮਤਾ ਦਾ ਕਰਮ ਯਾਨੀ ਕਿ ਕਿਰਿਆ ਨਹੀਂ ਕਰ ਸਕਦੇ, ਚਾਹ ਕਰਕੇ ਵੀ ਆਪਣੀ ਜੀਵਾਤਮਾ ਦਾ ਉਧਾਰ ਨਹੀਂ ਕਰ ਸਕਦੇ। ਉਸ ਦੇ ਬਾਅਦ ਵੀ ਅਸੀਂ ਦੇਖਦੇ ਹਾਂ ਕਿ ਇਹ ਜੀਵਾਤਮਾ ਜੋ ਹੈ ਜਿਸ ਵੀ ਚੋਲੇ ਦੇ ਅੰਦਰ ਮੌਜੂਦ ਹੈ ਕਿਰਿਆ ਕਰਦੀ ਹੈ, ਫਿਰ ਇਹ ਕਿਰਿਆ ਕਿਉਂ ਔਰ ਕਿਸ ਤਰੀਕੇ ਦੇ ਨਾਲ ਕਰਦੀ ਹੈ, ਉਸ ਨੂੰ ਗੁਰੂ ਸਾਹਿਬ ਸਪਸ਼ਟ ਕਰਦੇ ਨੇ ਕਿ ਪਿਛਲੇ ਜਨਮਾਂ ਦੇ ਵਿੱਚ ਜੋ ਵੀ ਕਰਮ ਕੀਤੇ ਗਏ ਨੇ ਉਹਨਾਂ ਦਾ ਬੰਧਨਕਾਰੀ ਪ੍ਰਭਾਵ ਜੋ ਹੈ ਬ੍ਰਹਮ ਦੇ ਵਿੱਚ ਬੀਜ ਸਰੂਪ ਜਮ੍ਹਾਂ ਹੁੰਦਾ ਰਹਿੰਦਾ, ਔਰ ਜਦੋਂ ਸਵਾਰਥ ਨੂੰ ਮੁੱਖ ਰੱਖ ਕਰਕੇ ਜੀਵਾਤਮਾ ਨੇ ਕਿਰਿਆ ਕੀਤੀ ਹੁੰਦੀ ਹੈ, ਉਸੀ ਦਾ ਬੰਧਨਕਾਰੀ ਪ੍ਰਭਾਵ ਜੋ ਹੈ, ਇਫੈਕਟ ਜੋ ਹੈ, ਉਹ ਬ੍ਰਹਮ ਦੇ ਵਿੱਚ ਜਮ੍ਹਾਂ ਹੁੰਦਾ ਹੈ। ਕਾਜ਼ ਇਫੈਕਟ ਜੋ ਹੈ, ਇਹ ਨਿਯਮ ਹੈ, ਕਾਜ਼ ਦਾ ਇਫੈਕਟ, ਉਸ ਦੇ ਬਿਨਾਂ ਕੋਈ ਵੀ ਹੋਰ ਕਿਰਿਆ ਉਤਪੰਨ ਨਹੀਂ ਹੁੰਦੀ। ਯਾਨੀ ਕਿ ਉਸੀ ਬੰਧਨਕਾਰੀ ਬੀਜ ਨੂੰ ਲੈ ਕਰਕੇ ਇਹ ਜੀਵਾਤਮਾ ਨੂੰ ਕਾਮਨਾ ਦੇ ਤਹਿਤ ਇਸ ਜਨਮ ਦਿੱਤਾ ਜਾਂਦਾ ਹੈ, ਔਰ ਜਿਸ ਤਰੀਕੇ ਦੀ ਕਾਮਨਾ ਹੈ ਉਸੇ ਤਰੀਕੇ ਦੀ ਵਰਣ ਸ਼੍ਰੇਣੀ ਦੇ ਅਧੀਨ। ਵਰਣ ਸ਼੍ਰੇਣੀ ਦਾ ਭਾਵ ਕੀ ਹੈ ਕਿ ਨਿਚਲੀਆਂ ਜੂਨਾਂ ਵੀ ਨੇ, ਉਚਲੀਆਂ ਜੂਨਾਂ ਵੀ ਨੇ। ਉਚਲੀਆਂ ਜੂਨਾਂ ਕਿਹੜੀਆਂ ਨੇ? ਇਹ ਦੇਵੀ ਦੇਵਤਾ ਜਿਹੜੇ ਹੋਰ ਅਸੀਂ ਉਤਲੀ ਜੂਨਾ ਸੂਖਮ ਔਰ ਕਾਰਨ ਲੋਕਾਂ ਦੇ ਵਿੱਚ ਦੇਖਦੇ ਹਾਂ, ਇਹ ਸਾਰੇ ਉੱਤਮ ਭੋਗੀ ਜੂਨਾ ਨੇ। ਉਹਨਾਂ ਲੋਕਾਂ ਦੇ ਵਿੱਚ ਕੀ ਹੈ? ਸੂਖਮ ਸਰੀਰ ਨੇ ਜਾਂ ਕਾਰਨ ਸਰੀਰ ਨੇ। ਔਰ ਨਿਚਲੀ ਜੂਨਾ ਦੇ ਵਿੱਚ ਕੀ ਹੈ? ਪਸ਼ੂ ਪਰਿੰਦੇ ਨੇ, ਬਨਸਪਤੀ ਹੈ। ਇਹਨਾਂ ਦੇ ਵਿੱਚ ਵੀ ਜਾ ਕਰਕੇ ਜੀਵਾਤਮਾ ਨੂੰ ਜਨਮ ਲੈਣਾ ਪੈਂਦਾ। ਕਿਸ ਤਰੀਕੇ ਦੇ ਨਾਲ? ਜਿਸ ਤਰੀਕੇ ਦੀ ਕਿਰਿਆ ਉਸਨੇ ਪਿਛਲੇ ਜਨਮਾਂ ਦੇ ਵਿੱਚ ਕੀਤੀ ਸੀ, ਔਰ ਇਸ ਤਰੀਕੇ ਦੀ ਕਿਰਿਆ ਦੇ ਅਨੁਸਾਰ ਜਦੋਂ ਕਾਮਨਾ ਦੇ ਰਹਿਤ ਉਹਨਾਂ ਨੂੰ ਜਨਮ ਦਿੱਤਾ ਜਾਂਦਾ ਹੈ, ਤਾਂ ਉਸਦਾ ਬੰਧਨਕਾਰੀ ਪ੍ਰਭਾਵ ਯਾਨੀ ਕਿ ਇਫੈਕਟ ਪ੍ਰਗਟ ਹੁੰਦਾ ਹੈ। ਉਹ ਇਫੈਕਟ ਜੋ ਹੈ ਉਹ ਜੀਵਾਤਮਾ ਕੋਲ ਕਿਰਿਆ ਕਰਵਾਉਂਦਾ ਹੈ। ਯਾਨੀ ਕਿ ਉਹਦੇ ਕੋਲ ਬੁੱਧੀ ਨਹੀਂ ਹੈ, ਸਮਰੱਥਾ ਨਹੀਂ ਹੈ ਆਪਣੇ ਆਪ ਵਿੱਚ ਕਰਮ ਕਰਨ ਦੀ, ਪਰ ਜਿਸ ਤਰੀਕੇ ਦੀ ਇਫੈਕਟ ਸੀਗੀ ਪਿਛਲੇ ਜਨਮਾਂ 'ਚ ਕੀਤੀ ਗਈ, ਉਸੀ ਦਾ ਪ੍ਰਭਾਵ ਜੋ ਹੈ ਪ੍ਰਭਾਵਸ਼ਾਲੀ ਹੋਣ ਕਰਕੇ ਉਹ ਜੀਵਾਤਮਾ ਉਸ ਚੋਲੇ ਦੇ ਅੰਦਰ, ਉਸ ਸੂਟ ਦੇ ਅੰਦਰ ਰਹਿ ਕਰਕੇ ਆਪਣਾ ਕਾਰੋਬਾਰ ਸੰਭਾਲਦੀ ਹੈ। ਔਰ ਇਸ ਤਰੀਕੇ ਦੀ ਕਿਰਿਆ ਕਰਦੀ ਹੋਈ ਉਹ ਕਈ ਤਰੀਕੇ ਦੀ ਹੋਰ ਕਿਰਿਆ ਵੀ ਕਰਦੀ ਹੈ। ਜਿਸ ਤਰੀਕੇ ਦੀ ਉਹਨੂੰ ਕਿਰਿਆ ਹੋਰ ਕਰਨੀ ਪੈਂਦੀ ਹੈ, ਉਸਦਾ ਇਫੈਕਟ ਜੋ ਹੈ ਫਿਰ ਜਮ੍ਹਾਂ ਹੁੰਦਾ ਰਹਿੰਦਾ। ਯਾਨੀ ਕਿ ਇਹ ਸਿਲਸਿਲਾ ਅਨੰਤ ਕਾਲ ਤੋਂ ਚੱਲਿਆ ਆ ਰਿਹਾ ਇਸ ਜੀਵਾਤਮਾ ਦੇ ਨਾਲ। ਬਾਰ ਬਾਰ ਇਹ ਨਿਚਲੀ ਔਰ ਉਤਲੀ ਜੂਨਾਂ ਦੇ ਵਿੱਚ ਭ੍ਰਮਣ ਕਰ ਰਹੀ ਹੈ, ਔਰ ਇਸ ਤਰੀਕੇ ਦੇ ਨਾਲ ਇਹ ਜਾਲ ਬੁਣਦਾ ਜਾਂਦਾ ਹੈ, ਮਹੀਨ ਤੋਂ ਮਹੀਨ ਹੁੰਦਾ ਜਾਂਦਾ ਹੈ। ਮਹੀਨ ਇਸ ਕਰਕੇ ਹੁੰਦਾ ਹੈ ਕਿ ਅੱਖ ਨਾਲ ਕਰਮ ਹੈ, ਜ਼ਬਾਨ ਨਾਲ ਕਰਮ ਹੈ, ਕੰਨ ਨਾਲ ਕਰਮ ਹੈ, ਚਲਨ ਫਿਰਨ ਨਾਲ ਕਰਮ ਹੈ, ਪਾਣੀ ਦਾ ਘੁੱਟ ਪੀਂਦੇ ਆ ਕਰਮ ਹੈ, ਜਿੰਨੀ ਬਨਸਪਤੀ ਜਿਤਨੇ ਦਾਣੇ ਅੰਨ ਕੇ ਜੀਆ ਬਾਝ ਨਾ ਕੋਈ। ਯਾਨੀ ਕਿ ਜਿਤਨੀ ਵੀ ਸ੍ਰਿਸ਼ਟੀ ਦੇ ਵਿੱਚ ਅੰਨ ਹੈ, ਅਸੀਂ ਕਹਿੰਦੇ ਹਾਂ ਕਿ ਅਸੀਂ ਮਾਸ ਨਹੀਂ ਖਾਂਦੇ, ਸਾਡਾ ਕੋਈ ਕਰਮ ਨਹੀਂ ਬਣਦਾ। ਜਿਤਨੀ ਵੀ ਬਨਸਪਤੀ ਹੈ ਸਭ ਦੇ ਅੰਦਰ ਇਹ ਜੀਵਾਤਮਾ ਸੁਪਤ ਅਵਸਥਾ ਦੇ ਵਿੱਚ ਮੌਜੂਦ ਹੈ। ਯਾਨੀ ਕਿ ਇਸ ਜਗਤ ਦੇ ਵਿੱਚ ਅਗਰ ਅਸੀਂ ਰਹਿਣਾ ਚਾਹੁੰਦੇ ਹਾਂ ਤੇ ਜੀਵਾਤਮਾ ਜੀਵਾਤਮਾ ਨੂੰ ਖਾ ਕਰਕੇ ਹੀ ਜਿੰਦਾ ਰਹਿ ਸਕਦੀ ਹੈ। ਇਸੇ ਕਰਕੇ ਸੰਤਾਂ ਮਹਾਤਮਾ ਨੇ ਇਸ ਜਗਤ ਦੇ ਵਿੱਚ ਇਸ ਜੀਵਾਤਮਾ ਨੂੰ ਘੋਰ ਅੰਧਕਾਰ ਕਹਿ ਕਰਕੇ ਪੁਕਾਰਿਆ ਹੈ ਕਿ ਯਾਨੀ ਕਿ ਅੱਖ ਬੰਦ ਕਰਦੇ ਹਾਂ ਉਹ ਵੀ ਅੰਧਕਾਰ ਹੈ, ਉਹ ਅਗਿਆਨਤਾ ਦਾ ਅੰਧਕਾਰ ਹੈ। ਕੈਸੀ ਅਗਿਆਨਤਾ ਕਿ ਜੀਵ ਨੂੰ ਬੋਧ ਹੀ ਨਹੀਂ ਹੈ, ਉਸਦਾ ਆਪਣਾ ਪ੍ਰਕਾਸ਼ ਜੋ ਹੈ ਬਾਰਾਂ ਸੂਰਜ ਦਾ, ਪਰ ਉਹ ਅੰਦਰ ਅੱਖ ਬੰਦ ਕਰਕੇ ਅੰਧਕਾਰ ਦੇ ਵਿੱਚ ਗਰਕ ਹੋਈ ਹੈ। ਕਿਸ ਤਰੀਕੇ ਦੇ ਨਾਲ ਇਹ ਅਣਗਿਣਤ ਜਨਕਾਂ ਦੀ ਜੋ ਮੈਲ ਇਫੈਕਟ ਜੋ ਹੈ ਉਸਨੇ ਇਕੱਠਾ ਕੀਤਾ ਹੈ, ਇਹ ਸਾਰਾ ਇਫੈਕਟ ਜੋ ਹੈ ਬੰਧਨਕਾਰੀ ਪ੍ਰਭਾਵ ਹੋਮੇ ਦੇ ਰੂਪ ਦੇ ਵਿੱਚ, ਮੈਲ ਦੇ ਰੂਪ ਦੇ ਵਿੱਚ ਪਹਾੜ ਦੇ ਪਹਾੜ ਇਕੱਠੇ ਨੇ। ਇਸ ਕਰਕੇ ਇਸ ਪਹਾੜ ਦੇ ਪਿੱਛੇ ਜਿਹੜੀ ਉਹ ਰੋਸ਼ਨੀ ਉਹ ਜੀਵਾਤਮਾ ਮੌਜੂਦ ਹੈ, ਜਿਸ ਦੀ ਆਪਣੀ ਇਤਨੀ ਤਾਕਤ ਔਰ ਸਮਰੱਥਾ ਮੌਜੂਦ ਹੈ, ਉਸ ਨੂੰ ਨਜ਼ਰ ਨਹੀਂ ਆਉਂਦੀ। ਇਸ ਤਰੀਕੇ ਦੇ ਨਾਲ ਇਹ ਜਾਲ ਹੋਰ ਮਹਿਮ ਹੁੰਦਾ ਜਾਂਦਾ ਹੈ, ਔਰ ਜਗਤ ਦੇ ਵਿੱਚ ਅਸੀਂ ਜ਼ਿੰਦਾ ਰਹਿਣ ਵਾਸਤੇ ਕਿਸੇ ਵੀ ਸੂਟ ਦੇ ਵਿੱਚ ਯਾਨੀ ਕਿ ਇਫੈਕਟ ਕੀ ਹੈਗਾ ਕਿਸੇ ਵੀ ਚੋਲੇ ਦੇ ਵਿੱਚ ਰਹਿਣਾ ਚਾਹੁੰਦੇ ਹਾਂ ਤੇ ਕਿਰਿਆ ਕਰਨੀ ਪਏਗੀ, ਔਰ ਕਿਰਿਆ ਕਰਨ ਦੇ ਨਾਲ ਉਸਦਾ ਇਫੈਕਟ ਮੌਜੂਦ ਹੋਏਗਾ। ਯਾਨੀ ਕਿ ਇਸ ਇਫੈਕਟ ਤੋਂ ਅਸੀਂ ਬਚ ਨਹੀਂ ਸਕਦੇ ਚਾਹ ਕਰਕੇ ਵੀ। ਔਰ ਇਸੇ ਕਰਕੇ ਇਸ ਜੋ ਉੱਤਮ ਜੂਨੀ ਕਹੀ ਗਈ ਹੈ, ਇਹ 84 ਲੱਖ ਜਾਮਿਆਂ ਦੇ ਵਿੱਚ ਮਨੁੱਖ ਦੀ ਜੂਨੀ ਕਹੀ ਗਈ ਹੈ, ਕਿ ਮਨੁੱਖ ਦੀ ਜੂਨ ਦੇ ਵਿੱਚ ਆ ਕਰਕੇ ਹੀ ਇਹ ਜੀਵਾਤਮਾ ਜੋ ਹੈ ਇਸ ਦੇ ਬੰਧਨਕਾਰੀ ਪ੍ਰਭਾਵ ਯਾਨੀ ਇਫੈਕਟ ਤੋਂ ਆਪਣੇ ਆਪ ਨੂੰ ਮੁਕਤ ਕਰਾ ਸਕਦੀ ਹੈ। ਇਸ ਦੇ ਇਲਾਵਾ ਹੋਰ ਕੋਈ ਵੀ ਤਰੀਕਾ, ਕੋਈ ਵੀ ਜੂਨ, ਕੋਈ ਵੀ ਐਸੀ ਗੱਲ ਨਹੀਂ ਹੈ, ਨਾ ਕੋਈ ਵਿਧੀ ਹੈ, ਨਾ ਕੋਈ ਕਿਰਿਆ ਹੈ। ਇਸ ਜਗਤ ਦੇ ਵਿੱਚ ਅਸੀਂ ਕੀ ਦੇਖਦੇ ਹਾਂ? ਪਿਤਾ ਔਰ ਪੁੱਤਰ ਦਾ ਰਿਸ਼ਤਾ ਹੈ, ਉਸ ਦੇ ਬਾਅਦ ਜੋ ਹੈ ਇਸ ਜਗਤ ਦੇ ਵਿੱਚ ਦੁਕਾਨਦਾਰ ਔਰ ਉਸ ਦੇ ਨਾਲ ਗ੍ਰਾਹਕ ਦਾ ਰਿਸ਼ਤਾ ਹੈ। ਅਸੀਂ ਜਿਤਨੇ ਵੀ ਜਪ ਤਪ ਪੂਜਾ ਪਾਠ ਕਰਦੇ ਹਾਂ, ਭਗਵਾਨ ਸ੍ਰੀ ਕ੍ਰਿਸ਼ਨ ਜੀ ਨੇ ਗੀਤਾ ਦੇ ਵਿੱਚ 4ਵੇਂ ਚੌਥੇ ਅਧਿਆਇ ਦੇ 12ਵੇਂ ਸ਼ਲੋਕ ਦੇ ਵਿੱਚ ਇਸ ਚੀਜ਼ ਨੂੰ ਸਪਸ਼ਟ ਕੀਤਾ ਹੈ ਕਿ ਕਿਸ ਤਰੀਕੇ ਦੇ ਨਾਲ ਜੀਵਾਤਮਾ ਜੋ ਹੈ ਬੰਧਨ ਦੇ ਪ੍ਰਭਾਵ ਦੇ ਵਿੱਚ ਔਰ ਭਰਮਾਈ ਜਾਂਦੀ ਹੈ। ਯਾਨੀ ਕਿ ਇਸ ਵਿਚਾਰ ਕਰਨ ਵਾਲੀ ਗੱਲ ਹੈ, ਅਸੀਂ ਇਹਨਾਂ ਗ੍ਰੰਥਾਂ ਪੁਰਤਾਂ ਦੀ ਜਾਂ ਇਹਨਾਂ ਦੇ ਅਵਤਾਰਾਂ ਦੀ ਚਮਤਕਾਰਾਂ ਦੀ ਜੋ ਹੈ ਨਿੰਦਿਆ ਸ਼ੁਰੂ ਕਰ ਦਿੰਦੇ ਹਾਂ। ਕਦੇ ਵੀ ਸਾਨੂੰ ਨਿੰਦਿਆ ਨਹੀਂ ਕਰਨੀ ਚਾਹੀਦੀ, ਸਾਨੂੰ ਇਹ ਵਿਚਾਰ ਕਰਕੇ ਇਸ ਮਜ਼ਮੂਨ ਨੂੰ ਜੋ ਹੈ ਧਾਰਨ ਕਰਨਾ ਚਾਹੀਦਾ ਕਿ ਅਸੀਂ ਕਿਸ ਮਤ ਜਾਂ ਧਰਮ ਦੇ ਅਧੀਨ ਚੱਲ ਰਹੇ ਹਾਂ ਔਰ ਉਹਨਾਂ ਨੇ ਸਾਨੂੰ ਕੀ ਸਿੱਖਿਆ ਦਿੱਤੀ ਹੈ। ਮਤ ਔਰ ਧਰਮ ਜੋ ਹੈ ਇਹ ਕਿਸੇ ਵੀ ਸੰਤ ਮਹਾਤਮਾ ਨੇ ਨਹੀਂ ਚਲਾਏ, ਸੰਤ ਮਹਾਤਮਾ ਆਪਣਾ ਕੰਮ ਕਰਕੇ ਚੱਲਿਆ। ਉਹਨਾਂ ਦਾ ਕੰਮ ਕੀ ਹੁੰਦਾ? ਤੜਫ ਰਹੀ ਜੀਵਾਤਮਾ ਨੂੰ ਆਪਣੇ ਨਾਲ ਮਿਲਾ ਕਰਕੇ ਅਵਿਨਾਸ਼ੀ ਬਣਾ ਦੇਣਾ, ਕਿਉਂਕਿ ਉਹ ਵੀ ਅਵਿਨਾਸ਼ੀ ਮੁਲਕ ਤੋਂ ਆਉਂਦੇ ਨੇ, ਯਾਨੀ ਸੱਚਖੰਡ ਦੇ ਵਾਸੀ ਹੁੰਦੇ ਨੇ ਔਰ ਉਹਨਾਂ ਜੀਵਾਤਮਾ ਨੂੰ ਲਿਜਾ ਕਰਕੇ ਸੱਚਖੰਡ ਲਿਜਾ ਕਰਕੇ ਅਵਿਨਾਸ਼ੀ ਬਣਾ ਦਿੰਦੇ ਨੇ। ਉਸ ਤੋਂ ਇਲਾਵਾ ਉਹਨਾਂ ਦਾ ਕੋਈ ਵੀ ਕੰਮ ਨਹੀਂ ਹੁੰਦਾ, ਕੋਈ ਵੀ ਰਿਸ਼ਤਾ ਬਣਾਉਣ ਵਾਸਤੇ, ਕੋਈ ਵੀ ਧਰਮ ਗ੍ਰੰਥ ਜਾਂ ਮਤ ਚਲਾਉਣ ਵਾਸਤੇ ਉਹ ਨਹੀਂ ਆਉਂਦੇ। ਗ੍ਰੰਥਾਂ ਦੇ ਵਿੱਚ ਕੀ ਹੈ? ਜਿਹੜੀ ਬਾਣੀ ਉਹਨਾਂ ਨੂੰ ਉਚਾਰੀ ਗਈ ਹੁੰਦੀ ਹੈ, ਉਹਨਾਂ ਨੂੰ ਰਿਕਾਰਡ ਕਰ ਲਿਆ ਜਾਂਦਾ, ਉਹਨਾਂ ਨੂੰ ਲਿਖ ਲਿਆ ਜਾਂਦਾ, ਉਸ ਨੂੰ ਅਸੀਂ ਗ੍ਰੰਥ ਕਹਿ ਦਿੰਦੇ ਹਾਂ। ਉਸ ਦੇ ਬਾਅਦ ਕੀ ਹੁੰਦਾ? ਸੰਤ ਆਪਣਾ ਕੰਮ ਕਰਕੇ ਚਲੇ ਗਏ। ਉਸ ਤੋਂ ਬਾਅਦ ਉਹ ਚਾਬੀ ਜਿਹੜੀ ਹੈ ਕਿਸੇ ਹੋਰ ਘਰ ਦੇ ਵਿੱਚ ਵੀ ਜਾ ਸਕਦੀ ਹੈ। ਇਹ ਕੋਈ ਕਿਸੇ ਦੀ ਨਿੱਜੀ ਸੰਪਦਾ ਨਹੀਂ ਹੈ, ਇਹ ਸੱਚਖੰਡ ਦੀ ਜੋ ਹੈ ਦਾਤ ਹੈ, ਦੌਲਤ ਹੈ। ਇਹ ਜਿਸ ਨੂੰ ਹੁਕਮ ਹੁੰਦਾ ਹੈ, ਜਿਸ ਘਰ ਦੇ ਵਿੱਚ ਹੁਕਮ ਹੁੰਦਾ, ਉਸੀ ਘਰ ਦੇ ਵਿੱਚ ਚੱਲਦੀ ਹੈ। ਇੱਕ ਸੀਮਾ ਤੱਕ, ਜਦ ਤੱਕ ਹੁਕਮ ਹੈ, ਹੁਕਮ ਦੇ ਬਾਅਦ ਉਹ ਸੀਮਾ ਖਤਮ ਹੋ ਜਾਂਦੀ ਹੈ, ਉਸ ਦੇ ਬਾਅਦ ਚਾਬੀ ਕਿਸੇ ਹੋਰ ਘਰ ਚੱਲਣ ਲੱਗ ਜਾਂਦੀ ਹੈ। ਹੁਣ ਜਿਸ ਘਰ ਤੋਂ ਇਹ ਚਾਬੀ ਚਲੀ ਜਾਂਦੀ ਹੈ, ਉਸ ਘਰ ਦੇ ਨੂੰ ਪਰਮਾਤਮਾ ਦਾ ਪਤਾ ਹੀ ਨਹੀਂ ਕਿ ਪਰਮਾਤਮਾ ਕਿਸ ਨੂੰ ਕਿਹਾ ਜਾਂਦਾ ਹੈ, ਪਰਮਾਤਮਾ ਨੂੰ ਕਿਸ ਤਰੀਕੇ ਨਾਲ ਪ੍ਰਾਪਤ ਕਰਦੇ ਨੇ, ਹੁਕਮ ਕਿਸ ਨੂੰ ਕਿਹਾ ਜਾਂਦਾ, ਹੁਕਮ ਦੀ ਕੀ ਮਰਿਆਦਾ ਹੈ, ਗੁਰੂ ਕਿਸ ਨੂੰ ਕਹਿੰਦੇ ਨੇ, ਗੁਰੂ ਗੱਦੀ ਦੀ ਕੀ ਮਰਿਆਦਾ ਹੈ, ਕਿਸ ਤਰੀਕੇ ਦੇ ਨਾਲ ਇਸ ਮਰਿਆਦਾ ਦੇ ਵਿੱਚ ਰਹਿ ਕਰਕੇ ਅਸੀਂ ਆਪਣੇ ਸਤਿਗੁਰ ਨੂੰ ਪ੍ਰਾਪਤ ਕਰ ਸਕਦੇ ਹਾਂ। ਇਸ ਚੀਜ਼ ਦਾ ਉਸਨਾਂ ਨੂੰ ਬੋਧ ਹੀ ਨਹੀਂ ਹੁੰਦਾ, ਉਹਨਾਂ ਨੂੰ ਹੰਕਾਰ ਹੁੰਦਾ ਹੈ। ਇੱਕ ਉਦਾਹਰਣ ਸਤਿਗੁਰੂ ਦਿੰਦੇ ਨੇ ਕਿਸ ਤਰੀਕੇ ਦਾ ਹੰਕਾਰ ਹੁੰਦਾ। ਅਸੀਂ ਮੰਦਰ ਗੁਰਦੁਆਰਿਆਂ ਦੇ ਵਿੱਚ ਜਾਂਦੇ ਹਾਂ, ਸਤਸੰਗ ਘਰਾਂ ਜਾਂਦੇ ਹਾਂ, ਸਾਰੀ ਜਗ੍ਹਾ ਤੇ ਅਸੀਂ ਜਾ ਕਰਕੇ ਕੀ ਦੇਖਦੇ ਹਾਂ, ਇਸ ਜਗ੍ਹਾ ਦੇ ਵਿੱਚ ਜਿਤਨੇ ਵੀ ਮਤ ਔਰ ਧਰਮ ਚਲਾ ਰੱਖੇ ਨੇ ਉਹਨਾਂ ਦੇ ਵਿੱਚ ਕੁਛ ਨਾ ਕੁਛ ਮੋਹਰੀ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਭਾਈ ਕਹਿੰਦੇ ਹਾਂ ਜਾਂ ਪੰਡਿਤ ਕਹਿੰਦੇ ਹਾਂ ਜਾਂ ਹੋਰ ਕਿਸੇ ਵੀ ਤਰੀਕੇ ਦੇ ਨਾਲ ਪਾਦਰੀ ਕਹਿ ਕਰਕੇ ਜਾਂ ਕਿਨ੍ਹਾਂ ਵੀ ਲਫ਼ਜ਼ਾਂ ਦੇ ਨਾਲ ਬੋਧ ਦੀਕਸ਼ੂ ਜਾਂ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਦਾ ਇੰਚਾਰਜ ਕਹਿੰਦੇ ਹਾਂ, ਉਹਨਾਂ ਨੂੰ ਕੀ ਹੰਕਾਰ ਹੁੰਦਾ ਹੈ ਕਿ ਉਹਨਾਂ ਨੂੰ ਪਤਾ ਹੈ ਕਿ ਪਰਮਾਤਮਾ ਜੋ ਹੈ ਅਸੀਂ ਪਰਮਾਤਮਾ ਦੇ ਨਜ਼ਦੀਕ ਹੈ, ਪਰਮਾਤਮਾ ਸਾਨੂੰ ਕੁਛ ਕਹਿਣ ਵਾਲਾ ਨਹੀਂ, ਔਰ ਕਿਸ ਸੀਮਾ ਤੱਕ ਉਹਨਾਂ ਨੂੰ ਕੋਈ ਛੂਟ ਵੀ ਮਿਲਦੀ ਹੈ। ਕਿਉਂ ਛੂਟ ਮਿਲਦੀ ਹੈ? ਕਿਉਂਕਿ ਜਿਹੜੇ ਪੂਰਨ ਸਤਿਗੁਰੂ ਆਉਂਦੇ ਨੇ ਉਹ ਆਪਣਾ ਕੰਮ ਕਰਨ ਵਾਸਤੇ ਆਉਂਦੇ ਨੇ, ਇਸ ਜਗਤ ਦੇ ਵਿੱਚ ਕੋਈ ਲੜਾਈ ਜਾਂ ਭਲਵਾਨੀ ਦਾ ਅਖਾੜਾ ਬਣਾਉਣ ਵਾਸਤੇ ਨਹੀਂ ਆਉਂਦੇ। ਉਹਨਾਂ ਨੇ ਆਪਣਾ ਕੰਮ ਕੱਢਣਾ ਹੈ ਔਰ ਆਪਣਾ ਕੰਮ ਬੜੀ ਚਤੁਰਾਈ ਔਰ ਸਿਆਣਤ ਦੇ ਨਾਲ ਉਹਨਾਂ ਨੇ ਕੱਢਣਾ, ਇਸ ਜਗਤ ਨੂੰ ਅਖਾੜਾ ਬਣਾ ਕੇ ਨਹੀਂ। ਇਸ ਕਰਕੇ ਉਹਨਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਜਾਤੀਆਂ ਬਦਤਮੀਜ਼ੀਆਂ ਆਉਂਦੀਆਂ ਨੇ ਉਹਨਾਂ ਨੂੰ ਇੱਕ ਸੀਮਾ ਤੱਕ ਉਹ ਛੂਟ ਵੀ ਦੇ ਦਿੰਦੇ ਨੇ, ਔਰ ਇਹ ਛੂਟ ਜਿਹੜੀ ਹੈ ਉਸ ਜੀਵਾਤਮਾ ਨੂੰ ਆਪਣੇ ਸਤਿਗੁਰ ਤੋਂ ਦੂਰ ਲੈ ਕੇ ਚਲੀ ਜਾਂਦੀ ਹੈ। ਕਿਉਂ? ਉਹਨਾਂ ਦੇ ਅੰਦਰ ਹਉਮੈ ਆ ਜਾਂਦੇ ਕਿ ਮੈਂ ਹੀ ਸਭ ਕੁਛ ਹਾਂ, ਮੈਂ ਹੀ ਸਤਿਗੁਰ ਨੂੰ ਜਾਣਦਾ ਵਾਂ, ਮੈਂ ਹੀ ਇਸ ਮੂਰਤੀ ਦੀ ਸੰਭਾਲ ਕਰਦਾ, ਮੈਂ ਇਸ ਗ੍ਰੰਥ ਨੂੰ ਜੋ ਹੈ ਪ੍ਰਕਾਸ਼ ਕਰਦਾ ਵਾਂ, ਇਹਦਾ ਸੁਖਾਸਨ ਕਰਦਾ ਵਾਂ। ਹੁਣ ਵਿਚਾਰ ਕਰਕੇ ਦੇਖੋ, ਇਹ ਜੜ ਵਸਤੂਆਂ ਨੇ, ਇਹ ਜੜ ਵਸਤੂਆਂ ਸਾਨੂੰ ਕੀ ਦੇ ਸਕਦੀਆਂ ਨੇ? ਇੱਕ ਬੱਚਾ ਹੈ, ਇੱਕ ਬੱਚੇ ਦੇ ਅੰਦਰ ਚੇਤਨਤਾ ਮੌਜੂਦ ਹੈ, ਔਰ ਇਹ ਜਿਤਨੀਆਂ ਵੀ ਜੜ ਵਸਤੂਆਂ ਨੇ, ਇੱਕ ਮੂਰਤੀ ਦੀ ਛਾਤੀ ਤੇ ਪੈਰ ਰੱਖ ਕਰਕੇ ਇੱਕ ਮੂਰਤੀਕਾਰ ਨੇ ਉਸਨੂੰ ਘੜਿਆ ਹੈ, ਜਿਸ ਵੇਲੇ ਉਸਨੂੰ ਕੱਢ ਲੈਂਦਾ, ਉਸਦੇ ਮੂੰਹ ਦੇ ਉੱਪਰ ਰੋਗਨ ਲਗਾਤਾ ਜਾਂਦਾ, ਰੰਗ ਲਗਾਤਾ, ਮੁਕਟ ਲਗਾਤੇ, ਮਾਲਾ ਪਹਿਨਾ ਦਿੱਤੀ, ਉਸਦੇ ਬਾਅਦ ਉਹ ਹੀ ਉਸਦੇ ਕੋਲੋਂ ਡਰਨ ਲੱਗ ਜਾਂਦਾ ਹੈ, ਉਸਨੂੰ ਮੱਥੇ ਟੇਕਣ ਲੱਗ ਜਾਂਦਾ ਹੈ। ਉਸ ਵਿਚਾਰ ਕਰਕੇ ਦੇਖੋ ਕਿਸ ਤਰੀਕੇ ਦੇ ਨਾਲ ਕਿਆ ਉਹ ਜੜ ਵਸਤੂ ਉਸਦਾ ਉਧਾਰ ਕਰ ਸਕਦੀ ਹੈ। ਹੁਣ ਦੂਸਰੇ ਪਾਸੇ ਸੰਭਾਲ ਦੀ ਗੱਲ ਹੈ, ਇਹਨਾਂ ਦੀ ਸੰਭਾਲ ਕੌਣ ਕਰ ਰਿਹਾ ਹੈ? ਇਹ ਵਿਚਾਰ ਕਰਕੇ ਦੇਖੋ, ਇੱਕ ਛੋਟਾ ਜਿਹਾ ਬੱਚਾ ਜਿਹਦੇ ਅੰਦਰ ਚੇਤਨਤਾ ਮੌਜੂਦ ਹੈ, ਉਹ ਸਾਰੇ ਧਰਮ ਗ੍ਰੰਥ ਔਰ ਜਿਤਨੀਆਂ ਜੜ ਵਸਤੂਆਂ ਮੂਰਤੀਆਂ ਨੇ ਇਹਨਾਂ ਸਾਰਿਆਂ ਦੀ ਸੰਭਾਲ ਕਰ ਸਕਦਾ ਹੈ, ਔਰ ਇਸ ਜਗਤ ਦੀਆਂ ਸਾਰੀਆਂ ਜੜ ਵਸਤੂਆਂ ਸਾਰੇ ਗ੍ਰੰਥਾਂ ਨੂੰ ਇਕੱਠਾ ਕਰ ਲਓ, ਇੱਕ ਜਗ੍ਹਾ ਇਕੱਠਾ ਕਰਕੇ ਉਸਦੇ ਕੋਲ ਇੱਕ ਬੱਚੇ, ਜੰਮਦੇ ਬੱਚੇ ਨੂੰ ਰੱਖ ਦੋ, ਔਰ ਇੱਕ ਆਸ ਰੱਖੋ, ਅੱਖ ਬੰਦ ਕਰਕੇ ਆਸ ਕਰੋ, ਜੁਗਾ ਜੁਗ ਬੈਠੇ ਰਹੋ ਉਹਦੇ ਕੋਲ ਕਿ ਇਸ ਬੱਚੇ ਦੀ ਪ੍ਰਤਪਾਲਣਾ ਹੋ ਜਾਏ, ਇਸ ਬੱਚੇ ਦੀ ਸੰਭਾਲ ਹੋ ਜਾਏ। ਸਾਧ ਸੰਗਤ ਜੀ, ਵਿਚਾਰ ਕਰਕੇ ਦੇਖੋ, ਕਿਆ ਇਹ ਸਾਰੀਆਂ ਜੜ ਵਸਤੂਆਂ ਉਸ ਬੱਚੇ ਦੀ ਸੰਭਾਲ ਕਰ ਸਕਦੀਆਂ ਨੇ? ਅਨੰਤ ਯੁਗਾਂ ਤੱਕ, ਅਨੰਤ ਕਾਲ ਤੱਕ ਉਹ ਬੱਚਾ ਉਹਨਾਂ ਦੇ ਕੋਲ ਤੜਫਦਾ ਤੜਫਦਾ ਮਰ ਜਾਏਗਾ, ਪਰ ਇਹ ਸਾਰੀ ਵਸਤੂਆਂ ਜਿਹੜੀਆਂ ਨੇ ਉਹਨਾਂ ਦੀ ਸੰਭਾਲ ਨਹੀਂ ਕਰ ਸਕਦੀਆਂ। ਇਸ ਤੋਂ ਵਿਚਾਰ ਕਰਕੇ ਦੇਖੋ, ਇੱਕ ਬੱਚੇ ਦੇ ਅੰਦਰ ਜੋ ਚੇਤਨਤਾ ਮੌਜੂਦ ਹੈ, ਉਹਦੇ ਅੰਦਰ ਉਹ ਪਰਮਾਤਮਾ ਮੌਜੂਦ ਹੈ, ਉਹਦੇ ਅੰਦਰ ਉਹ ਤਾਕਤ ਮੌਜੂਦ ਹੈ, ਔਰ ਜਿਨ੍ਹਾਂ ਨੂੰ ਅਸੀਂ ਪਰਮਾਤਮਾ ਕਹਿ ਕਰਕੇ ਇਸ ਜਗਤ ਦੇ ਵਿੱਚ ਆਰਾਧਨਾ ਕਰ ਰਹੇ ਹਾਂ, ਉਹ ਸਾਰੇ ਦੇ ਸਾਰੇ ਪਰਮਾਤਮਾ ਦੀ ਪ੍ਰਤਪਾਲਣਾ ਸੰਭਾਲ ਜੋ ਹੈ ਇੱਕ ਛੋਟਾ ਜਿਹਾ ਬੱਚਾ ਵੀ ਕਰ ਸਕਦਾ ਹੈ। ਔਰ ਇਹੀ ਜੋ ਭਾਵ ਹੈ, ਗੁਰਦੁਆਰੇ ਮੰਦਰਾਂ ਦੇ ਵਿੱਚ ਜਿਹੜੇ ਭਾਈ ਔਰ ਪੰਡਿਤ ਬੈਠੇ ਹੁੰਦੇ ਨੇ, ਉਹਨਾਂ ਨੂੰ ਇਹ ਪਤਾ ਹੈ ਕਿ ਇਹ ਜੜ ਵਸਤੂਆਂ ਨੇ, ਬੇਸ਼ੱਕ ਉਹ ਪ੍ਰਗਟ ਰੂਪ ਦੇ ਵਿੱਚ ਉਹਨਾਂ ਨੂੰ ਪਰਮਾਤਮਾ ਕਹਿ ਕਰਕੇ ਉਚਾਰਦੇ ਨੇ ਔਰ ਬਹੁਤ ਸਾਰਾ ਡਰ ਵੀ ਪੈਦਾ ਕਰਦੇ ਨੇ, ਪਰ ਅੰਦਰੋਂ ਉਹ ਨਿਡਰ ਹੁੰਦੇ ਨੇ, ਇਸੇ ਕਰਕੇ ਉਹ ਸਾਰੀ ਦੀ ਸਾਰੀ ਬਦਤਮੀਜ਼ੀਆਂ ਜਿਹੜੀਆਂ ਨੇ ਇਹਨਾਂ ਪੋਥੀਆਂ ਔਰ ਮੂਰਤੀਆਂ ਦੇ ਸਾਹਮਣੇ ਹੀ ਕਰਦੇ ਨੇ। ਦਾਸ ਨੂੰ ਬੜਾ ਮੌਕਾ ਮਿਲਿਆ ਹੈ ਇਹਨਾਂ ਜਗ੍ਹਾ ਤੇ ਜਾਣ ਦਾ ਔਰ ਬੜੇ ਨਜ਼ਦੀਕੀ ਰੂਪ ਦੇ ਵਿੱਚ ਇਹਨਾਂ ਸਾਰੀਆਂ ਵਸਤੂਆਂ ਨੂੰ ਦੇਖਣ ਦਾ। ਇੱਥੇ ਕਿਸੇ ਦੇ ਪਰਦੇ ਖੋਲਣ ਵਾਸਤੇ ਦਾਸ ਉਪਸਥਿਤ ਨਹੀਂ ਹੋਇਆ, ਸੱਚਖੰਡ ਤੋਂ ਜਿਹੜੀ ਬਾਣੀ ਦਿੱਤੀ ਜਾ ਰਹੀ ਹੈ, ਬਾਣੀ ਵਜੀ ਚੌ ਜੁਗੀ ਸੱਚੋ ਸੱਚ ਸੁਣਾਈ, ਇਹ ਤਾਂ ਸੱਚੋ ਸੱਚ ਬੋਲਦੀ ਹੈ। ਸੱਚਖੰਡ ਤੋਂ ਜਿਹੜੀ ਵੀ ਭਾਸ਼ਾ ਆਏਗੀ, ਜਿਹੜੀ ਵੀ ਤਾਕਤ ਆਏਗੀ, ਜਿਹੜੀ ਵੀ ਤਰੰਗਾਂ ਆਣਗੀਆਂ, ਇਹ ਸੱਚੋ ਸੱਚ ਇਸ ਜਗਤ ਦੇ ਵਿੱਚ ਵਿਚਰਨ ਕਰਨਗੀਆਂ। ਇਹਨਾਂ ਦੇ ਵਿੱਚ ਝੂਠ ਦਾ ਕੋਈ ਅੰਸ਼ ਮਾਤਰ ਵੀ ਜੋ ਹੈ, ਕੋਈ ਉਮੀਦ ਵੀ ਨਾ ਰੱਖੇ ਕਿ ਇਸ ਦੇ ਵਿੱਚ ਝੂਠ ਦੀ ਕੋਈ ਜੋ ਹੈ ਕਾਮਨਾ ਰੱਖੀ ਜਾਏਗੀ। ਇਸ ਕਰਕੇ ਬੜੇ ਅੱਛੇ ਤਰੀਕੇ ਨਾਲ ਦਾਸ ਨੇ ਦੇਖਿਆ ਹੈ ਕਿ ਉਹਨਾਂ ਨੂੰ ਬਿਲਕੁਲ ਵੀ ਕਿਸੇ ਵੀ ਤਰੀਕੇ ਦਾ ਡਰ ਨਹੀਂ ਹੁੰਦਾ, ਔਰ ਜਿਹੜਾ ਇਹਨਾਂ ਜੜ ਵਸਤੂਆਂ ਨੂੰ ਮੱਥਾ ਟੇਕਣ ਵਾਸਤੇ ਆ ਰਿਹਾ, ਯਾਨੀ ਕਿ ਬਾਹਰੋਂ ਦੀ ਕੋਈ ਵੀ ਸ਼ਰਨਾਰਥੀ ਆਉਂਦਾ ਸ਼ਰਧਾ ਲੈ ਕਰਕੇ, ਉਹ ਤੇ ਇਹਨਾਂ ਮੂਰਤੀਆਂ ਔਰ ਪੋਥੀਆਂ ਦੇ ਵਿੱਚ ਪਰਮਾਤਮਾ ਨੂੰ ਦੇਖ ਰਿਹਾ, ਯਾਨੀ ਕਿ ਪਰਮਾਤਮਾ ਦਾ ਅੰਤਰ ਦੇ ਵੀ ਭਾਵ ਲੈ ਕਰਕੇ ਉਹਨਾਂ ਦੇ ਅੱਗੇ ਮੱਥਾ ਟੇਕ ਰਿਹਾ ਔਰ ਇਸ ਤਰੀਕੇ ਦੀ ਫਰਿਆਦ ਕਰ ਰਿਹਾ, ਆਪਣੇ ਦੁੱਖਾਂ ਨੂੰ ਪ੍ਰਗਟ ਕਰ ਰਿਹਾ, ਉਹਨਾਂ ਦੁੱਖਾਂ ਤੋਂ ਦੂਰ ਹੋਣਾ ਚਾਹੁੰਦਾ, ਔਰ ਕਈ ਸੀਮਾ ਤੱਕ ਉਹਨਾਂ ਦੇ ਉਹ ਦੁੱਖ ਦੂਰ ਵੀ ਕਰ ਦਿੱਤੇ ਜਾਂਦੇ ਨੇ ਉਹ, ਪਰ ਉਸਦੇ ਅੰਦਰ ਕਦੇ ਵੀ ਪਰਮਾਤਮਾ ਤੋਂ ਨਿੱਚੇ ਦਾ ਭਾਵ ਨਹੀਂ ਹੁੰਦਾ, ਪਰ ਜਿਹੜਾ ਉਸਦੇ ਕੋਲ ਮੌਜੂਦ ਹੈ, ਉਸਦੇ ਨਿਕਟ ਹੈ, ਉਹਨਾਂ ਦੀ ਸੰਭਾਲ ਕਰ ਰਿਹਾ, ਉਸਦੇ ਅੰਦਰ ਪਰਮਾਤਮਾ ਨਾਂ ਦਾ ਕੋਈ ਵੀ ਭਾਵ ਨਹੀਂ ਹੁੰਦਾ। ਇਸੇ ਕਰਕੇ ਉਹਨਾਂ ਜਗ੍ਹਾ ਤੇ ਇਤਨੇ ਨੀਚ ਤੋਂ ਨੀਚ ਕਰਮ ਕੀਤੇ ਜਾਂਦੇ ਨੇ ਕਿ ਅਸੀਂ ਕਿਸੇ ਇਸ ਜਗ੍ਹਾ ਬੈਠ ਕਰਕੇ ਦੱਸ ਵੀ ਨਹੀਂ ਸਕਦੇ, ਯਾਨੀ ਕਿ ਇੱਕ ਮਨੁੱਖ ਜੋ ਹੈ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਇਤਨੀ ਨੀਚਤਾ ਤੇ ਉਤਰ ਜਾਂਦਾ ਹੈ, ਉਹਨਾਂ ਕਰਮਾਂ ਨੂੰ ਦੇਖ ਕਰਕੇ ਅਸੀਂ ਹੈਰਾਨ ਹੋ ਜਾਂਦੇ ਹਾਂ ਕਿ ਕਿਆ ਇਹਨਾਂ ਨੂੰ ਪਰਮਾਤਮਾ ਦਾ ਇਤਨਾ ਵੀ ਡਰ ਨਹੀਂ ਹੈ, ਔਰ ਇਹ ਸਾਰੀ ਜਿਹੜੀ ਚੀਜ਼ ਹੈ ਇਹ ਸਿਰਫ ਉਸ ਜਗ੍ਹਾ ਜੜ ਵਸਤੂਆਂ ਜਿੱਥੇ ਮੌਜੂਦ ਨੇ ਗੁਰਦੁਆਰੇ ਮੰਦਰ ਜਾਂ ਉਸ ਜਗ੍ਹਾ ਤੇ ਨਹੀਂ, ਜਿਸ ਜਗ੍ਹਾ ਤੇ ਪੂਰਨ ਸਤਿਗੁਰੂ ਮੌਜੂਦ ਨੇ ਉਹਨਾਂ ਪਲੇ ਪੁਰੇ ਕੀ ਪੀਰ ਪਛਾਣਤ ਹਰੇਕ ਕੱਟ ਦੇ ਅੰਦਰ ਕੀ ਹੋ ਰਿਹਾ ਹੈ ਉਸ ਪਰਮਾਤਮਾ ਨੂੰ ਪਤਾ ਹੈ ਕੋਈ ਚਾਹ ਕਰਕੇ ਵੀ ਉਸਦੇ ਕੋਲੋਂ ਬਚ ਨਹੀਂ ਸਕਦਾ ਅਗਰ ਮਨੁੱਖਾ ਜਨਮ ਸਾਨੂੰ ਪ੍ਰਾਪਤ ਹੋਇਆ ਹੈ ਤੇ ਸਤਿਗੁਰ ਦੀ ਰਹਿਮਤ ਨਾਲ ਹੋਇਆ ਉਸ ਪਰਮਾਤਮਾ ਨੇ ਦਇਆ ਮੇਰ ਕਰਕੇ ਸਾਡੇ ਉੱਪਰ ਤਰਸ ਖਾ ਕਰਕੇ ਸਾਨੂੰ ਇਹ ਮਨੁੱਖੀ ਜੂਨੀ ਦਿੱਤੀ ਹੈ ਔਰ ਮਨੁੱਖੀ ਜੂਨੀ ਦੇ ਵਿੱਚ ਆ ਕਰਕੇ ਜੀਵਾਤਮਾ ਦਾ ਫਰਜ਼ ਬਣਦਾ ਹੈ ਨਿਸ਼ਕਾਮੀ ਹੋਣਾ ਨਿਸ਼ਕਾਮਤਾ ਦਾ ਕਰਮ ਕਰਨਾ ਅਗਰ ਪੂਰਨ ਸਤਿਗੁਰ ਦੇ ਕੋਲ ਜਾ ਕਰਕੇ ਉਹਨਾਂ ਦੇ ਡੇਰਿਆਂ ਤੇ ਜਾ ਕਰਕੇ ਉਹਨਾਂ ਦੇ ਘਰਾਂ ਵਿੱਚ ਜਾ ਕਰਕੇ ਅਸੀਂ ਇਤਨੀ ਨੀਚਤਾ ਦੇ ਕਰਮ ਕਰਾਂਗੇ ਤੇ ਵਿਚਾਰ ਕਰਕੇ ਦੇਖੋ ਪਾਪ ਕਰਨ ਦਾ ਅਧਿਕਾਰੀ ਜੋ ਹੈ ਉਹਨਾਂ ਲੋਕਾਂ ਦੇ ਵਿੱਚ ਕਿਤਨੇ ਦੁੱਖ ਪਾਉਂਦਾ ਹੈ ਕਲਪਾਂ ਤੱਕ ਇਸ ਜੀਵਾਤਮਾ ਨੂੰ ਨਰਕਾਂ ਦੇ ਦੁੱਖ ਸਹਿਣੇ ਪੈਂਦੇ ਨੇ ਤੇ ਇਸ ਲੋਕ ਦੇ ਵਿੱਚ ਆ ਕਰਕੇ ਜਨਮ ਮਰਨ ਦਾ ਜੋ ਦੁੱਖ ਹੈ 84 ਲੱਖ ਦਾ ਭ੍ਰਮਣ ਹੈ ਇਸ ਦੇ ਵਿੱਚ ਵੀ ਉਸ ਨੂੰ ਕਈ ਵਾਰੀ ਭ੍ਰਮਣ ਕਰਨਾ ਪੈਂਦਾ ਹੁਣ ਵਿਚਾਰ ਕਰਕੇ ਦੇਖੋ ਮਨੁੱਖਾ ਜਨਮ ਤੇ ਦਿੱਤਾ ਸਤਿਗੁਰਾਂ ਨੇ ਰਹਿਮਤ ਕਰਕੇ ਦਿਆ ਕਰਕੇ ਕਿ ਇਸ ਜੀਵਾਤਮਾ ਜੋ ਹੈ ਆਪਣੇ ਘਰ ਦਾ ਕੰਮ ਕਰ ਲਵੇ ਉਧਾਰ ਕਰ ਲਵੇ ਆਵਾਜਮਨ ਤੋਂ ਮੁਕਤ ਹੋ ਜਾਏ ਦੁੱਖਾਂ ਤੋਂ ਨਿਕਲ ਜਾਏ ਪਰ ਅਸੀਂ ਆ ਕਰਕੇ ਇਸ ਜਨਮ ਦੇ ਵਿੱਚ ਵੀ ਕੀ ਕੀਤਾ ਸਿਰਫ ਔਰ ਸਿਰਫ ਕਰਮ ਬਣਾਏ ਅੱਜ ਸਾਡੀ ਉਮਰ ਅਗਰ 60 ਸਾਲ ਦੀ ਹੋ ਗਈ 70 ਸਾਲ ਦੀ ਹੋ ਗਈ ਹੈ ਆਖਰੀ ਕਗਾਰ ਤੇ ਖੜੇ ਹਾਂ ਤੇ ਅੱਜ ਤੱਕ ਅਗਰ ਅਸੀਂ ਪੂਰਨ ਸਤਿਗੁਰਾਂ ਦੇ ਕੋਲ ਬੈਠ ਕਰਕੇ ਜਾਂ ਜੜ ਵਸਤੂਆਂ ਦੀ ਆਰਾਧਨਾ ਕਰਕੇ ਜਿਸ ਵੀ ਤਰੀਕੇ ਦੀ ਕਿਰਿਆ ਕੀਤੀ ਹੈ ਉਹ ਸਾਰਿਆਂ ਦੀ ਸਾਰੀ ਕਿਰਿਆ ਜਿਹੜੀ ਹੈ ਬੰਧਨਕਾਰੀ ਪ੍ਰਭਾਵ ਯਾਨੀ ਇਫੈਕਟ ਜੋ ਹੈ ਉਹਦਾ ਬ੍ਰਹਮ ਦੇ ਵਿੱਚ ਜਮ੍ਹਾਂ ਹੋ ਚੁੱਕਾ ਹੁਣ ਜਿਹੜਾ ਬ੍ਰਹਮ ਦੇ ਵਿੱਚ ਜਮ੍ਹਾਂ ਹੋ ਚੁੱਕਾ ਤੇ ਅਸੀਂ ਫਿਰ ਕਿਸ ਸੰਕਾਰ ਨੂੰ ਲੈ ਕਰਕੇ ਇਸੇ ਬੈਠੇ ਹਾਂ ਕਿਸ ਤਰੀਕੇ ਦੇ ਨਾਲ ਇਸ ਜੀਵਾਤਮਾ ਦਾ ਜੋ ਹੈ ਉਧਾਰ ਹੋ ਜਾਏਗਾ ਅਸੀਂ ਚਾਹ ਕਰਕੇ ਵੀ ਇਸ ਜੀਵਾਤਮਾ ਦਾ ਉਧਾਰ ਨਹੀਂ ਕਰ ਸਕਦੇ ਇੱਕ ਪਾਸੇ ਅਸੀਂ ਅਹੰਕਾਰ ਕਰਦੇ ਹਾਂ ਅਸੀਂ ਗੁਰੂ ਵਾਲੇ ਹਾਂ ਸੱਚਖੰਡ ਦੀ ਗੱਲ ਕਰਦੇ ਹਾਂ 5ਵੇਂ ਮੰਡਲ ਦੀ ਗੁਰੂ ਸਾਹਿਬ ਇੱਕ ਉਦਾਹਰਣ ਦੇਣਗੇ ਜਿਹੜਾ ਰਿਸ਼ੀ ਵਿਸ਼ਵਾਮਿੱਤਰ ਦੇ ਨਾਲ ਸੰਬੰਧ ਰੱਖਦਾ ਹੈ ਉਸ ਦੇ ਉਦਾਹਰਣ ਦੇ ਨਾਲ ਇਸ ਜਗਤ ਦੇ ਵਿੱਚ ਅਸੀਂ ਕੀ ਦੇਖਦੇ ਹਾਂ ਬਹੁਤ ਸਾਰੀਆਂ ਬਾਣੀਆਂ ਦੇ ਵਿੱਚ ਰਿਸ਼ੀ ਵਿਸ਼ਵਾਮਿੱਤਰ ਨੂੰ ਜੋ ਹੈ ਨੈਗੇਟਿਵ ਦੇ ਰੂਪ ਦੇ ਵਿੱਚ ਲੈ ਕਰਕੇ ਉਹਨਾਂ ਦੀ ਨਿੰਦਿਆ ਦੇ ਰੂਪ ਦੇ ਵਿੱਚ ਲਿਆ ਗਿਆ ਕਦੀ ਵੀ ਇਸ ਜੀਵਾਤਮਾ ਨੂੰ ਉਹਨਾਂ ਦੇ ਜ਼ਿੰਦਗੀ ਦੇ ਪੋਜ਼ਿਟਿਵ ਪਹਿਲੂ ਲੈ ਕਰਕੇ ਇਹ ਉਪਦੇਸ਼ ਨਹੀਂ ਦਿੱਤਾ ਗਿਆ ਵੀ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਿਤਨੀ ਮਿਹਨਤ ਕੀਤੀ ਔਰ ਇਤਨੀ ਮਿਹਨਤ ਕਰਨ ਦੇ ਬਾਅਦ ਕਿਸ ਤਰੀਕੇ ਦੇ ਨਾਲ ਉਸਨਾਂ ਨੇ ਬ੍ਰਾਹਮਣ ਦੇ ਉਸ ਉੱਚ ਪਦ ਨੂੰ ਪ੍ਰਾਪਤ ਕੀਤਾ ਇਸ ਤਰਫ ਕਿਸੇ ਦਾ ਵੀ ਖਿਆਲ ਨਹੀਂ ਗਿਆ ਜਿਹੜੇ ਪੂਰਨ ਸਤਿਗੁਰੂ ਸੱਚਖੰਡ ਬੈਠੇ ਨੇ ਉਹਨਾਂ ਨੇ ਇਸ ਤਰਫ ਦ੍ਰਿਸ਼ਟਾਂਤ ਦਿੱਤਾ ਹੈ ਕਿ ਕਿਸ ਤਰੀਕੇ ਦੇ ਨਾਲ ਰਿਸ਼ੀ ਵਿਸ਼ਵਾਮਿੱਤਰ ਨੇ ਆਪਣੇ ਆਪ ਨੂੰ ਇਸ ਬ੍ਰਾਹਮਣ ਪਦ ਦਾ ਅਧਿਕਾਰੀ ਬਣਾਇਆ ਹੈ ਅੱਜ ਦਾ ਜੋ ਮਜ਼ਬੂਨ ਹੈ ਇਹ ਬ੍ਰਾਹਮਣ ਪਦ ਦੇ ਨਾਲ ਸੰਬੰਧ ਰੱਖਦਾ ਹੈ ਇਹ ਵਿਚਾਰ ਕਰਨ ਵਾਲੀ ਗੱਲ ਹੈ ਕਿ ਅਸੀਂ ਸਾਰੇ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਬ੍ਰਾਹਮਣ ਬਣਨ ਵਾਸਤੇ ਆਏ ਹਾਂ ਬ੍ਰਾਹਮਣ ਕੋਈ ਹਿੰਦੂ ਲਫ਼ਜ਼ ਜੋ ਹੈ ਹਿੰਦੂ ਜਗਤ ਦੇ ਨਾਲ ਸੰਬੰਧ ਨਹੀਂ ਰੱਖਦਾ ਬ੍ਰਹਮ ਦਾ ਭਾਵ ਹੈ ਇੱਕ ਐਸੀ ਚੇਤਨ ਸੱਤਾ ਪਰਮ ਚੇਤਨ ਸੱਤਾ ਜਿਸ ਨੂੰ ਇਸ ਜੀਵਾਤਮਾ ਨੇ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਪ੍ਰਾਪਤ ਕਰਨਾ ਯਾਨੀ ਕੋਈ ਇੱਕ ਐਸੀ ਅਵਸਥਾ ਹੈ ਉੱਚੀ ਅਵਸਥਾ ਜਿਸ ਨੂੰ ਪ੍ਰਾਪਤ ਕਰਕੇ ਜੀਵਾਤਮਾ ਦਾ ਜਨਮ ਮਰਨ ਜੋ ਹੈ ਖਤਮ ਹੋ ਜਾਂਦਾ ਯਾਨੀ ਕਿ ਉਸ ਨੂੰ ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ ਇਹ ਉਪਦੇਸ਼ ਗੀਤਾ ਦੇ ਵਿੱਚ ਦਿੱਤਾ ਗਿਆ ਹੈ ਗੀਤਾ ਦੇ ਇਹਨਾਂ ਤੁਕਾਂ ਦੀ ਲਫ਼ਜ਼ ਦੇ ਜੋ ਅੰਦਰ ਦੇ ਛੁਪੇ ਭਾਵ ਨੇ ਕੋਈ ਵੀ ਪੰਡਿਤ ਜੋ ਹੈ ਉਹਨਾਂ ਨੂੰ ਭਾਵਾਂ ਨੂੰ ਜੋ ਹੈ ਪਹਿਚਾਣ ਨਹੀਂ ਸਕਿਆ ਯਾਨੀ ਕਿ ਬ੍ਰਹਮ ਪਦ ਦਾ ਅਧਿਕਾਰੀ ਜੋ ਹੈ ਬੜਾ ਹੀ ਉੱਤਮ ਜੋ ਪੌਗੀ ਜੂਨ ਹੈ ਇਸ ਨੂੰ ਅਸੀਂ ਪ੍ਰਾਪਤ ਕਰਨ ਵਾਸਤੇ ਮਨੁੱਖੇ ਜਨਮ ਦੇ ਵਿੱਚ ਆਏ ਹਾਂ ਯਾਨੀ ਕਿ ਬ੍ਰਾਹਮਣਾਂ ਨੇ ਕੀ ਕੀਤਾ ਹੈ ਕਿ ਇਸ ਜਗਤ ਦੇ ਵਿੱਚ ਜੋ ਇਸ ਲਫ਼ਜ਼ ਦੀ ਜੋ ਪ੍ਰਚਾਰ ਕੀਤਾ ਉਸ ਨੂੰ ਬੜੇ ਅਧੂਰੇ ਲਫ਼ਜ਼ਾਂ ਦੇ ਵਿੱਚ ਪ੍ਰਚਾਰ ਕੀਤਾ ਯਾਨੀ ਕਿ ਉਹਨਾਂ ਨੇ ਸੰਗਿਆ ਦਿੱਤੀ ਹੈ ਕਿ 4 ਵਰਣ ਸ਼੍ਰੇਣੀਆਂ ਜੋ ਇਸ ਜਗਤ ਦੇ ਵਿੱਚ ਬਣਾਈਆਂ ਨੇ ਉਸ ਦੇ ਵਿੱਚ ਇਸ ਜਗਤ ਦੇ ਵਿੱਚ ਜਨਮ ਦੇ ਨਾਲ ਇਹ ਬ੍ਰਾਹਮਣ ਦਾ ਸੰਬੰਧ ਹੈ ਯਾਨੀ ਕਿ ਅਗਰ ਗੀਤਾ ਨੂੰ ਅਸੀਂ ਪੂਰੀ ਪੜ੍ਹ ਕੇ ਦੇਖੀਏ ਵੇਦਾਂ ਨੂੰ ਪੜ੍ਹ ਕੇ ਦੇਖੀਏ ਸ਼ਰੂਤੀਆਂ ਨੂੰ ਪੜ੍ਹ ਕੇ ਦੇਖੀਏ ਮਨੁਸਮ੍ਰਿਤੀ ਦੇ ਵਿੱਚ ਇਸ ਚੀਜ਼ ਨੂੰ ਸਪਸ਼ਟ ਕੀਤਾ ਗਿਆ ਵੇਦਾਂ ਦੇ ਵਿੱਚ ਵੀ ਯਜੁਰਵੇਦ ਦੇ ਵਿੱਚ ਸਪਸ਼ਟ ਕੀਤਾ ਗਿਆ ਕਿ ਕਦੀ ਵੀ ਜੀਵਾਤਮਾ ਦੀ ਉਤਪਤੀ ਜੋ ਹੈ 4 ਵਰਣ ਸ਼੍ਰੇਣੀਆਂ ਦੇ ਹਿਸਾਬ ਨਾਲ ਜਿਸ ਤਰੀਕੇ ਨਾਲ ਪ੍ਰਚਾਰ ਕੀਤਾ ਗਿਆ ਉਸ ਹਿਸਾਬ ਨਾਲ ਹੀ ਕੀਤੀ ਗਈ ਯਾਨੀ ਕਿ ਜੋ ਭ੍ਰਗੂ ਹੈ ਭ੍ਰਗੂ ਦੇ ਵਿੱਚੋਂ ਇਹ ਸਾਰੇ ਉਸਦੇ ਮੁਖ ਤੋਂ ਉਤਪੰਨ ਹੋਇਆ ਹੈ ਬ੍ਰਾਹਮਣ ਔਰ ਉਸਦੇ ਬਾਜਵਾਂ ਤੋਂ ਉਤਪੰਨ ਹੋਇਆ ਹੈ ਛਤਰੀ ਉਰੂ ਤੋਂ ਉਤਪੰਨ ਹੋਇਆ ਹੈ ਵੈਸ਼ ਔਰ ਉਸਦੇ ਪੈਰਾਂ ਤੋਂ ਉਤਪੰਨ ਹੋਇਆ ਹੈ ਸ਼ੂਦਰ ਯਾਨੀ ਇਸ ਤਰੀਕੇ ਦਾ ਜੋ ਪ੍ਰਚਾਰ ਕੀਤਾ ਇਹ ਅਧੂਰਾ ਪ੍ਰਚਾਰ ਹੈ ਉਸ ਤੋਂ ਬਾਅਦ ਸਾਇੰਟਿਸਟਾਂ ਨੇ ਵੀ ਬਹੁਤ ਸਾਰਾ ਪ੍ਰਚਾਰ ਕੀਤਾ ਹੈ ਜੋ ਡਾਰਵਿਨ ਦੀ ਥਿਉਰੀ ਹੈ ਉਸਦੇ ਵਿੱਚ ਵਿਕਾਸ ਦਾ ਪ੍ਰਚਾਰ ਕੀਤਾ ਗਿਆ ਕਿਸ ਤਰੀਕੇ ਦੇ ਨਾਲ ਬੰਦਰਾਂ ਤੋਂ ਲੈ ਕਰਕੇ ਇਨਸਾਨ ਦੀ ਉਤਪਤੀ ਹੋਈ ਇਹ ਸਾਰੇ ਦੇ ਸਾਰੇ ਜਿਤਨੇ ਵੀ ਪ੍ਰਚਾਰ ਯਾਨੀ ਕਿ ਤਰੀਕੇ ਇਸ ਜਗਤ ਦੇ ਵਿੱਚ ਪ੍ਰਚਾਰਿਤ ਕੀਤੇ ਜਾਂਦੇ ਹਨ ਇਹ ਇੱਕ ਸੀਮਾ ਤੱਕ ਤੇ ਆਪਣਾ ਅਰਥ ਰੱਖਦੇ ਨੇ ਕਿਉਂ ਅਰਥ ਰੱਖਦੇ ਨੇ ਸੰਯੋਗ ਵਿਯੋਗ ਦੋਏ ਕਾਰ ਚਲਾਵੇ ਯਾਨੀ ਕਿ ਸੰਯੋਗਾਂ ਦੇ ਨਾਲ ਕੋਈ ਨਾ ਕੋਈ ਕਾਰਨ ਬਣਦਾ ਹੈ ਕੋਈ ਨਾ ਕੋਈ ਵਸਤੂ ਜੋ ਹੈ ਉਜਾਗਰ ਹੁੰਦੀ ਹੈ ਇਹਨਾਂ ਦੀ ਸਾਰੀਆਂ ਥਿਉਰੀਆਂ ਦੇ ਮਤਾਂ ਦੇ ਵਿੱਚ ਜਿਹੜੇ ਵੀ ਦ੍ਰਿਸ਼ਟਾਂਤ ਦਿੱਤੇ ਜਾਂਦੇ ਨੇ ਸੰਯੋਗਾਂ ਦੇ ਅਨੁਸਾਰ ਹੀ ਨੇ ਜਦੋਂ ਇਹ ਸੰਯੋਗ ਵਿਯੋਗਾਂ ਦੇ ਵਿੱਚ ਆ ਜਾਂਦੇ ਨੇ ਯਾਨੀ ਕਿ ਹੋਰ ਕੁਝ ਵਿਗਿਆਨਿਕ ਆ ਜਾਂਦੇ ਨੇ ਹੋਰ ਕਈ ਉਦਾਹਰਣ ਪੇਸ਼ ਕਰਦੇ ਨੇ ਉਸ ਲਈ ਪੁਰਾਣੀਆਂ ਥਿਉਰੀਆਂ ਖਤਮ ਹੋ ਜਾਂਦੀਆਂ ਨੇ ਨਵੀਆਂ ਲਾਗੂ ਹੋ ਜਾਂਦੇ ਨੇ ਇਸੇ ਤਰੀਕੇ ਦੇ ਨਾਲ ਇਹਨਾਂ ਨੂੰ ਕਦੇ ਵੀ ਇਸ ਸ੍ਰਿਸ਼ਟੀ ਦੀ ਉਤਪਤੀ ਦਾ ਪਤਾ ਨਹੀਂ ਚੱਲਿਆ ਤੇ ਉਹ ਕਿਸ ਤਰੀਕੇ ਦੇ ਨਾਲ ਕਹਿ ਸਕਦੇ ਹਾਂ ਕਿ ਬ੍ਰਾਹਮਣ ਦੀ ਉਤਪਤੀ ਜੋ ਹੈ ਜਨਮ ਤੋਂ ਹੈ ਔਰ ਇਸ ਤਰੀਕੇ ਦੇ ਨਾਲ 4 ਸ਼੍ਰੇਣੀਆਂ ਦਾ ਵਰਣਨ ਉਸ ਪਰਮਾਤਮਾ ਨੇ ਕੀਤਾ ਹੈ ਉਸ ਪਰਮਾਤਮਾ ਦੀ ਆਪਣੀ ਕੋਈ ਜਾਤ ਹੈ ਕੋਈ ਬਿਰਾਦਰੀ ਹੈ ਕੋਈ ਦੇਸ਼ ਹੈ ਉਹ ਤੇ ਅਵਨਾਦੀ ਦੇਸ਼ ਦਾ ਮਾਲਿਕ ਹੈ ਇਸ ਜਗਤ ਦੀ ਜਿਤਨੇ ਵੀ ਅਣਗਿਣਤ ਬ੍ਰਹਮੰਡਾਂ ਦੀ ਉਤਪਤੀ ਹੋਈ ਹੈ ਉਸ ਦੇ ਇੱਕ ਰੋਮ ਦੀ ਇੱਕ ਕਿਰਨ ਤੋਂ ਅਣਗਿਣਤ ਬ੍ਰਹਮੰਡਾਂ ਦੀ ਉਤਪਤੀ ਹੈ ਔਰ ਉਸੇ ਦੇ ਬਾਅਦ ਇਹ ਸਾਰੇ ਉਹ ਨੂਰ ਕਿਹੜਾ ਹੈ, ਉਸ ਨੂੰ ਬਾਣੀ ਦੇ ਵਿੱਚ ਨਾਮ ਕਿਹਾ, ਸ਼ਬਦ ਕਿਹਾ, ਕੀਰਤਨ ਕਿਹਾ, ਅਕਥ ਕਥਾ ਕਿਹਾ, ਯਾਨੀ ਪੂਰਨ ਸੰਤਾਂ ਨੇ ਬਾਣੀ ਦੇ ਵਿੱਚ ਜਿਹੜਾ ਇੱਕ ਅੱਖਰ ਇੱਕ ਨਾਮ ਕਹਿ ਕਰਕੇ ਪੁਕਾਰਿਆ। ਸਾਧ ਸੰਗਤ ਜੀ, ਸੰਤਾਂ ਦੇ ਜਾਣ ਦੇ ਬਾਅਦ ਅਸੀਂ ਉਹਨਾਂ ਦਾ ਮਹੱਤਵ ਧਰਮ ਬਣਾਤਾ, ਗ੍ਰੰਥ ਬਣਾਤਾ, ਉਹਨਾਂ ਨੂੰ ਮੱਥਾ ਟੇਕਣਾ ਸ਼ੁਰੂ ਕਰਤਾ। ਇਹ ਵੀ ਭੁੱਲ ਗਏ ਕਿ ਕਿਸ ਇੱਕ ਲਫ਼ਜ਼ ਦੀ ਗੱਲ ਕੀਤੀ ਸੀ, ਕਿਹੜੇ ਇੱਕ ਨੂਰ ਦੀ ਗੱਲ ਕੀਤੀ ਸੀ, ਔਰ ਉਹ ਨੂਰ ਕਿੱਥੇ ਔਰ ਕਿਸ ਜਗ੍ਹਾ ਮੌਜੂਦ ਹੈ, ਔਰ ਕਿਸ ਤਰੀਕੇ ਦੇ ਨਾਲ ਅਸੀਂ ਉਸ ਨੂਰ ਨੂੰ ਪ੍ਰਾਪਤ ਕਰ ਸਕਦੇ ਹਾਂ। ਅਸੀਂ ਉਹਨਾਂ ਦੇ ਜਾਣ ਦੇ ਬਾਅਦ ਉਸ ਰਸਤੇ ਤੋਂ ਫਿਰ ਭੁੱਲ ਗਏ। ਇਸੇ ਕਰਕੇ ਸੰਤਾਂ ਨੇ ਸੱਚਖੰਡ ਤੋਂ ਇਹ ਉਪਕਰਮ ਚਾਲੂ ਕੀਤਾ ਹੈ, ਉਹ ਸੱਚੀ ਬਾਣੀ ਦੇਣ ਦਾ, ਉਹ ਸੱਚਾ ਰਸਤਾ ਦਿਖਾਉਣ ਦਾ। ਮਤ ਕੋਈ ਜਾਣੇ ਇਹ ਬਾਣੀ ਜਿਹੜੀ ਹੈ ਝੂਠੀ ਹੈ, ਇਹ ਬਾਣੀ ਸੱਚੀ ਹੈ ਪਰ ਸਾਨੂੰ ਸੱਚਖੰਡ ਨਹੀਂ ਲਿਜਾ ਸਕਦੀ। ਕਿਉਂ? ਕਿਉਂਕਿ ਇਸ ਦੇ ਅੰਦਰ ਉਹ ਤਾਕਤ ਸਮਰੱਥਾ ਨਹੀਂ ਹੈ। ਇਹ ਸਾਨੂੰ ਰਸਤਾ ਦਿਖਾ ਸਕਦੀ ਹੈ, ਸੱਚੋ ਸੱਚ ਦਾ ਰਸਤਾ ਦਿਖਾ ਸਕਦੀ ਹੈ। ਜਿਹੜੀ ਜੀਵਾਤਮਾ ਸੱਚੇ ਰਸਤੇ ਚੱਲ ਪੈਣਗੀਆਂ, ਜ਼ਰੂਰੀ ਗੱਲ ਹੈ ਕਿ ਉਸ ਅਵਿਨਾਸ਼ੀ ਪਦ ਨੂੰ ਵੀ ਪ੍ਰਾਪਤ ਕਰ ਲੈਣਗੀਆਂ। ਯਾਨੀ ਕਿ ਉਹ ਐਸਾ ਅੱਖਰ ਜਿਹੜਾ ਇਹਨਾਂ ਸਾਰੇ ਵੇਦ ਗ੍ਰੰਥਾਂ ਦੇ ਵਿੱਚ ਨਹੀਂ ਹੈ, ਉਹ ਕਿਸ ਜਗ੍ਹਾ ਮਿਲਦਾ ਹੈ? ਪਰਮ ਚੇਤਨ ਦਾ ਅੰਸ਼ ਜੋ ਹੈ ਉਹ ਦਸਵੇਂ ਦੁਆਰ ਮਿਲਦਾ ਹੈ। ਉਹ ਦਸਵੇਂ ਦੁਆਰ ਪਹੁੰਚਣ ਵਾਸਤੇ ਇਸ ਜੀਵਾਤਮਾ ਨੂੰ ਕਿਰਿਆ ਕਰਨੀ ਪੈਂਦੀ ਹੈ, ਇਹ ਨੌ ਦੁਆਰਾਂ ਚੋਂ ਨਿਕਲਣਾ ਪੈਂਦਾ, ਤਾਂ ਹੀ ਜਾ ਕਰਕੇ ਅਸੀਂ ਦਸਵੇਂ ਦੁਆਰ ਪਹੁੰਚ ਸਕਦੇ ਹਾਂ। ਤਾਂ ਵੇਦਾ ਸ਼ਾਸਤਰਾਂ ਦੇ ਵਿੱਚ ਜਿਹੜੀ ਗੱਲ ਕਹੀ ਹੈ ਧਰਮ ਦੇ ਨਾਲ ਇਸ ਤਰੀਕੇ ਦੇ ਨਾਲ ਚਾਲ ਵਰ ਸ਼੍ਰੇਣੀਆਂ ਦੀ, ਉਹ ਸਾਰੀ ਦੀ ਸਾਰੀ ਝੂਠੀ ਹੈ। ਗੀਤਾ ਦੇ ਵਿੱਚ ਪ੍ਰਭਾਨ ਸ਼੍ਰੀ ਕ੍ਰਿਸ਼ਨ ਜੀ ਨੇ ਇਹ ਸਾਰੇ ਮਜ਼ਮੂਨ ਨੂੰ 12ਵੇਂ ਸ਼ਲੋਕ ਦੇ ਵਿੱਚ ਬਿਲਕੁਲ ਸਪਸ਼ਟ ਕੀਤਾ, 13ਵੇਂ ਔਰ 14ਵੇਂ ਵਿੱਚ ਹੋਰ ਅੱਛੀ ਤਰੀਕੇ ਨਾਲ ਵਿਆਖਿਆ ਕਰਕੇ ਇਹ ਸਾਰੇ ਭਰਮ ਜਿਹੜੇ ਦੂਰ ਕੀਤੇ ਨੇ। ਪਰ ਪੰਡਤਾਂ ਨੇ ਕਦੇ ਵੀ ਇਸ ਦੀ ਜੋ ਉਚਾਰਨ ਵਿਆਖਿਆ ਜੋ ਕੀਤੀ ਹੈ ਉਹ ਬਾਹਰੀ ਲਫ਼ਜ਼ਾਂ ਨੂੰ ਲੈ ਕਰਕੇ ਕੀਤੀ ਹੈ, ਇਹਦੇ ਪਿੱਛੇ ਛੁਪੇ ਹੋਏ ਭਾਵਾਂ ਨੂੰ ਉਹ ਪ੍ਰਗਟ ਨਹੀਂ ਕਰ ਸਕੇ। ਸਤਿਗੁਰੂ ਜੀ ਦੇ ਪਿੱਛੇ ਛੁਪੇ ਭਾਵ ਜੋ ਨੇ ਉਹ ਪ੍ਰਗਟ ਕਰ ਰਹੇ ਨੇ। ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ ਕਿਸ ਤਰੀਕੇ ਦੇ ਨਾਲ ਇਹ ਵਰਣ ਸ਼੍ਰੇਣੀਆਂ ਆਪਣੇ ਸ਼ਿਸ਼ਯ ਨੂੰ ਸਮਝਾਉਣ ਵਾਸਤੇ ਅੱਜ ਦੇ ਮਜ਼ਮੂਨ ਨੂੰ ਮੁੱਖ ਰੱਖਦੇ ਹੋਏ ਉਚਾਰਨ ਕੀਤਾ ਹੈ ਕਿ ਬ੍ਰਾਹਮਣ ਸ਼ਬਦ ਜੋ ਹੈ ਬ੍ਰਹਮਤਵ ਤੋਂ ਉਤਪੰਨ ਹੋਇਆ ਹੈ, ਯਾਨੀ ਬ੍ਰਹਮ ਹੈ ਉਹ ਪਰਮ ਚੇਤਨ ਸੱਤਾ, ਉਸ ਨੂੰ ਪ੍ਰਾਪਤ ਕਰਨਾ ਜੋ ਹੈ ਉਹ ਬ੍ਰਹਮਤਵ ਹੈ। ਉਹ ਬ੍ਰਹਮਤਵ ਦੇ ਵਿੱਚ ਹੀ ਬ੍ਰਾਹਮਣ ਲਫ਼ਜ਼ ਜੋ ਹੈ ਛੁਪਿਆ ਹੈ, ਯਾਨੀ ਬ੍ਰਾਹਮਣ ਕੌਣ ਹੈ? ਜਿਹੜਾ ਉਸ ਬ੍ਰਹਮਤਵ ਨੂੰ ਪ੍ਰਾਪਤ ਕਰਦਾ ਹੈ, ਉਸ ਬ੍ਰਹਮ ਦਾ ਅਧਿਕਾਰੀ, ਯਾਨੀ ਕਿ ਬ੍ਰਹਮ ਤੱਕ ਦੀ ਪਹੁੰਚ ਔਰ ਸਮਰੱਥਾ ਰੱਖਣ ਵਾਲਾ। ਬ੍ਰਹਮ ਔਰ ਉਸ ਜੀਵਾਤਮਾ ਦੇ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ, ਦੋਨੋਂ ਮਿਲ ਕਰਕੇ ਇੱਕ ਮੇਖ ਹੋ ਜਾਂਦੇ ਨੇ, ਉਸੇ ਨੂੰ ਹੀ ਬ੍ਰਾਹਮਣ ਕਿਹਾ ਗਿਆ ਹੈ। ਇਹ ਗੀਤਾ ਦਾ ਉਪਦੇਸ਼ ਹੈ। ਉਸ ਤੋਂ ਬਾਅਦ ਉਹਨਾਂ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਇਹ ਜੋ ਵਰਣ ਸ਼੍ਰੇਣੀਆਂ ਦਾ ਉਚਾਰਨ ਕੀਤਾ ਇਹ ਕਿਸ ਤਰੀਕੇ ਦੇ ਨਾਲ ਔਰ ਕਿਉਂ ਕੀਤਾ ਗਿਆ। ਯਾਨੀ ਕਿ ਇਸ ਜਗਤ ਦੇ ਵਿੱਚ ਜਿਤਨੀਆਂ ਵੀ ਨਿਚਲੀਆਂ ਔਰ ਉਚਲੀਆਂ ਜੂਨਾਂ ਨੇ ਇਹ ਸਾਰੀਆਂ ਦੇ ਅੰਦਰ ਵਰਣ ਸ਼੍ਰੇਣੀ ਮੌਜੂਦ ਹੈ। ਸਿਰਫ ਮਨੁੱਖੇ ਜਨਮ ਦੇ ਵਿੱਚ ਵਰਣ ਸ਼੍ਰੇਣੀ ਨਹੀਂ ਹੈ, ਬਾਹਰਲੀਆਂ ਜੂਨਾਂ ਕਿਹੜੀਆਂ ਨੇ? ਜਿਸ ਤਰ੍ਹਾਂ ਨਿਚਲੀਆਂ ਜੂਨਾਂ ਨੇ, ਯਾਨੀ ਕਿ ਜੋ ਬਨਸਪਤੀ ਹੈ, ਬਨਸਪਤੀ ਦੇ ਪਿੱਪਲ ਹੈ, ਤੁਲਸੀ ਹੈ, ਦੂਸਰੇ ਪਾਸੇ ਨਿੰਮ ਹੈ, ਯਾਨੀ ਕਿ ਇਹਨਾਂ ਦੇ ਗੁਣਾਂ ਦੇ ਹਿਸਾਬ ਨਾਲ ਇਹਨਾਂ ਨੂੰ ਵਰਣ ਸ਼੍ਰੇਣੀ ਦਿੱਤੀ ਗਈ ਹੈ। ਉਸੇ ਤਰ੍ਹਾਂ ਪਰਿੰਦਿਆਂ ਦੇ ਵਿੱਚ ਹੈ, ਇੱਕ ਕਬੂਤਰ ਹੈ, ਇੱਕ ਪਾਸੇ ਇਲ ਹੈ, ਇੱਕ ਪਾਸੇ ਬਾਜ ਹੈ, ਇੱਕ ਪਾਸੇ ਹਿਰਣ ਹੈ, ਯਾਨੀ ਕਿ ਇਸ ਤਰੀਕੇ ਦੇ ਨਾਲ ਜਿਸ ਤਰੀਕੇ ਦੇ ਜਾਨਵਰ ਦੇ ਗੁਣ ਨੇ ਉਹ ਗੁਣ ਕਿਸ ਤਰੀਕੇ ਦੇ ਨਾਲ ਨੇ, ਇਹਨਾਂ ਨੂੰ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ ਸਪਸ਼ਟ ਕੀਤਾ ਕਿ ਇਸ ਇਹ ਜੋ ਏਕਾ ਮਾਈ ਜੁਗਤ ਵਿਆਈ, ਇਹ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ, ਉਹਦੇ ਵਿੱਚ ਉਹਨਾਂ ਨੇ ਬਿਲਕੁਲ ਸਪਸ਼ਟ ਕੀਤਾ ਕਿ ਏਕਾ ਮਾਈ, ਮਾਈ ਕੌਣ ਹੈ? ਇਹ ਮਾਇਆ ਹੈ। ਉਹ ਮਾਇਆ ਕੀ ਹੈ? ਇਹ ਤਿੰਨ ਗੁਣਾਂ ਦੀ ਸਵਾਮੀ ਹੈ, ਸਤੋ ਗੁਣ, ਰਜੋ ਗੁਣ ਔਰ ਤਮੋ ਗੁਣ, ਔਰ ਇਹਨਾਂ ਤਿੰਨਾਂ ਗੁਣਾਂ ਦੇ ਨਾਲ ਜਮਾ ਘਟਾ ਦੇ ਨਾਲ ਔਰ ਪੰਜ ਤੱਤ ਮਿਲ ਕਰਕੇ ਇਸ ਸ੍ਰਿਸ਼ਟੀ ਦੀ ਸਾਰੀ ਉਤਪਤੀ ਹੋਈ ਹੈ। ਜੜ ਔਰ ਚੇਤਨ ਸਾਰੀ ਇਹਨਾਂ ਤਿੰਨਾਂ ਗੁਣਾਂ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਯਾਨੀ ਕਿ ਬ੍ਰਹਮਾ, ਵਿਸ਼ਨੂੰ ਔਰ ਸ਼ਿਵ ਜੜੇ ਨੇ, ਉਹ ਇਸੀ ਤੋਂ ਜਮਾ ਘਟਾ ਪੰਜ ਤੱਤ ਔਰ ਤਿੰਨ ਗੁਣਾਂ ਦੇ ਉੱਪਰ ਆਧਾਰਿਤ ਨੇ। ਔਰ ਇਹਨਾਂ ਨੂੰ ਜਿਹੜੀ ਤਿੰਨ ਡਿਊਟੀ ਮਿਲੀ ਹੈ, ਇੱਕ ਸ੍ਰਿਸ਼ਟੀ ਨੂੰ ਬਣਾਉਣ ਵਾਸਤੇ, ਇੱਕ ਸੰਭਾਲਣ ਵਾਸਤੇ ਔਰ ਇੱਕ ਖਤਮ ਕਰਨ ਵਾਸਤੇ, ਇਹ ਵੀ ਇਹਨਾਂ ਤਿੰਨਾਂ ਗੁਣਾਂ ਔਰ ਪੰਜੋ ਤੱਤਵਾਂ ਦੇ ਆਧਾਰ ਦੇ ਉੱਪਰ ਇਹ ਸਾਰੀ ਸ੍ਰਿਸ਼ਟੀ ਦੀ ਰਚਨਾ ਕਰ ਰਹੇ ਨੇ, ਚਲਾ ਰਹੇ ਨੇ ਔਰ ਖਤਮ ਕਰ ਰਹੇ ਨੇ। ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ ਇਸ ਉਪਦੇਸ਼ ਨੂੰ ਬੜੇ ਅੱਛੇ ਤਰੀਕੇ ਨਾਲ ਸਪਸ਼ਟ ਕੀਤਾ ਕਿ ਬ੍ਰਾਹਮਣ ਦੀ ਜਿਹੜੀ ਉਤਪਤੀ ਹੈ ਉਹ ਕਿਸ ਤਰੀਕੇ ਦੇ ਨਾਲ ਹੈ। ਯਾਨੀ ਕਿ ਪਿਛਲੇ ਜਨਮਾਂ ਦੇ ਵਿੱਚ ਇੱਕ ਜੀਵਾਤਮਾ ਜਿਹੜੇ ਵੀ ਸ਼ੁਭ ਕਰਮ ਕਰਦੀ ਹੈ, ਸ਼ੁਭ ਕਰਮ ਦਾ ਕੀ ਭਾਵ ਹੈ ਕਿ ਉਸ ਪਰਮਾਤਮਾ ਨੂੰ ਮਿਲਣ ਦੇ ਪ੍ਰਤੀ ਕੋਈ ਵੀ ਕਿਰਿਆ ਅਪਣਾਈ ਗਈ, ਯਾਨੀ ਕਿ ਚਾਹੇ ਉਹ ਜੜ ਵਸਤੂਆਂ ਦੀ ਆਰਾਧਨਾ ਕਰ ਰਹੀ ਹੈ ਜਾਂ ਤੀਰਥ ਤਲਾਬਾਂ ਦੇ ਵਿੱਚ ਭ੍ਰਮਣ ਕਰ ਰਹੀ ਹੈ, ਪਰ ਅੰਤਰ ਦੇ ਵਿੱਚ ਉਹਦੇ ਭਾਵ ਹੈ ਪਰਮਾਤਮਾ ਨੂੰ ਮਿਲਣ ਦਾ, ਪਰ ਉਹ ਪਰਮਾਤਮਾ ਨੂੰ ਪ੍ਰਾਪਤ ਕਰ ਨਹੀਂ ਸਕੀ, ਪਰ ਉਹ ਉਸਦਾ ਆਖਰੀ ਸਮਾਂ ਆ ਗਿਆ, ਉਹਨੇ ਚੋਲਾ ਛੱਡ ਦਿੱਤਾ। ਯਾਨੀ ਉਸਦੇ ਅੰਦਰ ਉਸ ਪਰਮਾਤਮਾ ਨੂੰ ਪ੍ਰਾਪਤ ਕਰਨ ਦੀ ਪ੍ਰਬਲ ਅਭਿਲਾਸ਼ਾ ਸੀ, ਉਤਕਟ ਅਭਿਲਾਸ਼ਾ। ਯਾਨੀ ਉਤਕਟ ਅਭਿਲਾਸ਼ਾ ਇੱਕ ਐਸਾ ਲਫ਼ਜ਼ ਹੈ ਜਿਹੜਾ ਉਸ ਪਰਮਾਤਮਾ ਨੂੰ ਮਿਲਣ ਦਾ ਅਧਿਕਾਰੀ ਬਣਾਉਂਦਾ ਹੈ, ਔਰ ਇਸੀ ਅਭਿਲਾਸ਼ਾ ਦੇ ਕਰਕੇ ਉਸਨੇ ਜਿਸ ਤਰੀਕੇ ਦੀ ਕਿਰਿਆ ਕੀਤੀ ਸੀ ਉਸ ਪਰਮਾਤਮਾ ਨੂੰ ਪ੍ਰਾਪਤ ਕਰਨ ਵਾਸਤੇ, ਉਸਦਾ ਜੋ ਬੰਧਨਕਾਰੀ ਪ੍ਰਭਾਵ ਯਾਨੀ ਇਫੈਕਟ ਮੌਜੂਦ ਸੀ, ਕਿਉਂਕਿ ਅਭਿਲਾਸ਼ਾ ਪੂਰਨ ਤੌਰ ਤੇ ਪ੍ਰਗਟ ਨਹੀਂ ਸੀ, ਪਰ ਕਿਰਿਆ ਉਸਨੇ ਉਸ ਅਭਿਲਾਸ਼ਾ ਨੂੰ ਪਰਮਾਤਮਾ ਨੂੰ ਪ੍ਰਾਪਤ ਕਰਨ ਵਾਸਤੇ ਹੀ ਕੀਤੀ ਸੀ। ਇਸ ਕਰਕੇ ਉਸਦਾ ਜੋ ਇਫੈਕਟ ਹੈ ਉਸਦੇ ਵਿੱਚ ਸਤੋ ਗੁਣ ਦੀ ਪ੍ਰਧਾਨਤਾ ਹੋਏਗੀ, ਯਾਨੀ ਕਿ ਸਤੋ ਗੁਣ ਦੀ ਪ੍ਰਧਾਨਤਾ ਔਰ ਰਜੋ ਗੁਣ ਦੀ ਨਿਊਨਤਾ ਜਾਂ ਅਭਾਵ ਦੇ ਰੂਪ ਦੇ ਵਿੱਚ ਇਸ ਜਗਤ ਦੇ ਵਿੱਚ ਜੜੀ ਜੀਵਾਤਮਾ ਮਨੁੱਖਾ ਚੋਲਾ, ਮਨੁੱਖਾ ਸੂਟ ਪਾ ਕਰਕੇ ਪੈਦਾ ਹੋਏਗੀ। ਯਾਨੀ ਕਿ ਇਸ ਜਗਤ ਦੇ ਵਿੱਚ ਇਹ ਰਿਸ਼ੀ ਗੋਚਰ ਹੋਏਗੀ, ਉਸ ਨੂੰ ਅਸੀਂ ਬ੍ਰਾਹਮਣ ਕਹਿ ਸਕਦੇ ਹਾਂ, ਪਰ ਉਸਨੇ ਬ੍ਰਾਹਮਣ ਨੂੰ ਪ੍ਰਾਪਤ ਨਹੀਂ ਕੀਤਾ, ਯਾਨੀ ਬ੍ਰਹਮਤ ਨੂੰ ਪ੍ਰਾਪਤ ਕਰਨ ਤੋਂ ਪਹਿਲੇ ਅਸੀਂ ਉਸਨੂੰ ਵੀ ਬ੍ਰਾਹਮਣ ਨਹੀਂ ਕਹਿ ਸਕਦੇ। ਪਰ ਪਹਿਲੇ ਬ੍ਰਾਹਮਣ ਸਿਰਫ ਇਸ ਕਰਕੇ ਸੰਗਿਆ ਕਿਉਂ ਦਿੱਤੀ ਗਈ ਹੈ, ਕਿਉਂਕਿ ਇਸ ਗੁਣ ਦਾ ਅਧਿਕਾਰੀ ਹੋਣ ਕਰਕੇ, ਸਤੋ ਗੁਣ ਦਾ ਅਧਿਕਾਰੀ ਹੋਣ ਕਰਕੇ ਉਸਦਾ ਜੋ ਚੁਕਾਵ ਹੈ ਪਰਮਾਤਮਾ ਨੂੰ ਪ੍ਰਾਪਤ ਕਰਨ ਵਾਸਤੇ ਹੀ ਹੋਏਗਾ। ਯਾਨੀ ਕਿ ਜਿਤਨੀ ਵੀ ਕਿਰਿਆ ਇਸ ਜਗਤ ਦੇ ਵਿੱਚ ਉਹ ਕਰੇਗਾ ਉਹ ਸਿਰਫ ਔਰ ਸਿਰਫ ਪਰਮਾਤਮਾ ਨੂੰ ਪ੍ਰਾਪਤ ਕਰਨ ਵਾਸਤੇ ਹੋਏਗੀ। ਉਸ ਦੇ ਨਾਲ ਹੀ ਇਹ ਨਿਸ਼ਚਿਤ ਹੈ ਕਿ ਉਹਨਾਂ ਗੁਣਾਂ ਦੇ ਆਧਾਰ ਦੇ ਉੱਪਰ ਜੀਵ ਦੀ ਵ੍ਰਿਤੀ ਬਣਦੀ ਹੈ, ਔਰ ਵ੍ਰਿਤੀ ਜੋ ਹੈ ਨਿਸ਼ਚਿਤ ਹੈ, ਵ੍ਰਿਤੀ ਕਦੀ ਵੀ ਨਹੀਂ ਬਦਲਦੀ, ਚਾਹ ਕੇ ਵੀ ਇਹ ਜੀਵਾਤਮਾ ਇਸ ਵ੍ਰਿਤੀ ਤੋਂ ਨਿਕਲ ਨਹੀਂ ਸਕਦਾ। ਇਸੇ ਕਰਕੇ ਅਸੀਂ ਦੇਖਦੇ ਹਾਂ ਕਿ ਮਨੁੱਖੇ ਜਨਮ ਵਿੱਚ ਆ ਕਰਕੇ ਬਹੁਤ ਸਾਰੀਆਂ ਜੀਵਾਤਮਾ ਭੈੜੇ ਕਰਮ ਕਰਦੀਆਂ ਨੇ, ਨਿਚਲੀ ਸ਼੍ਰੇਣੀ ਦੇ ਕਰਮ ਕਰਦੀਆਂ ਨੇ, ਔਰ ਅਸੀਂ ਉਸ ਦੇ ਬਾਅਦ ਇਹ ਵੀ ਦੇਖਦੇ ਹਾਂ ਕਿ ਜਿਸ ਤਰੀਕੇ ਦੇ ਨਾਲ ਦਰਬਾਰ ਦੇ ਵਿੱਚ ਬਹੁਤ ਸਾਰੀਆਂ ਰੂਹਾਂ ਮੌਜੂਦ ਨੇ, ਇਹ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਨੇ ਸਤੋ ਗੁਰੂ ਦੇ ਅਭਾਵ ਦੇ ਵਜ੍ਹਾ ਦੇ ਨਾਲ ਨੇ, ਕਿਉਂ ਇਹਨਾਂ ਦੇ ਵਿੱਚ ਰਜੋ ਗੁਣ ਦੀ ਪ੍ਰਧਾਨਤਾ। ਰਜੋ ਗੁਣ ਕੀ ਹੈ? ਇਹ ਦਿਖਾਵੇ ਦਾ ਗੁਣ ਹੈ, ਯਾਨੀ ਕਿ ਇਹ ਖੱਤਰੀ ਦਾ ਉਤਪੰਨ ਕਰਦਾ ਹੈ, ਖੱਤਰੀ ਨੂੰ ਉਤਪੰਨ ਕਰਨ ਵਾਲਾ ਜੋ ਗੁਣ ਹੈ ਉਹਦੇ ਵਿੱਚ ਸਤੋ ਗੁਣ ਦੀ ਨਿਊਨਤਮ ਜਾਂ ਅਭਾਵ ਹੈ, ਯਾਨੀ ਕਿ ਉਹ ਇੱਕ ਦਿਖਾਵਾ ਪਸੰਦ ਕਰਦਾ ਹੈ। ਯਾਨੀ ਕਿ ਅਸੀਂ ਦਿਖਾਵੇ ਦੇ ਰੂਪ ਦੇ ਵਿੱਚ ਸਤਿਗੁਰ ਦੇ ਕੋਲ ਚਲੇ ਗਏ, ਸਤਿਗੁਰ ਨੂੰ ਅਪਣਾ ਵੀ ਲਿਆ, ਉਹਨਾਂ ਦੇ ਹੁਕਮ ਨੂੰ ਵੀ ਸੁਣ ਲਿਆ, ਔਰ ਅੱਜ ਤੱਕ ਅਸੀਂ ਕੋਈ ਐਸਾ ਵੀ ਹੋ ਸਕਦਾ ਹੈ ਕਿ ਜਿਸਨੇ ਕੋਈ ਸਤਸੰਗ ਗੁਰਦੁਆਰੇ ਦਾ ਕਥਾ ਕੀਰਤਨ ਜਾਂ ਮੰਦਰ ਜਾਣਾ ਨਾ ਛੱਡਿਆ ਹੋਵੇ, ਯਾਨੀ ਕਿ ਰੋਜ਼ ਉਸਦੀ ਪਾਲਣਾ ਵੀ ਕਰਦੇ ਹਾਂ, ਪਰ ਸਾਡੇ ਬਾਹਰ ਜਿਹੜਾ ਮਖੋਟਾ ਲੱਗਿਆ ਹੈ ਉਹ ਨਕਲੀ ਹੈ। ਅਸਲ ਦੇ ਵਿੱਚ ਸਾਡੇ ਅੰਦਰ ਰਜੋ ਗੁਣ ਦੀ ਪ੍ਰਧਾਨਤਾ ਹੈ, ਉਹ ਰਜੋ ਗੁਣ ਜਿਹੜਾ ਹੈ ਉਹ ਸੰਸਾਰ ਦੀ ਅਸਕਤੀ ਹੈ, ਸੰਸਾਰ ਦੇ ਵਿੱਚ ਜੜ ਔਰ ਚੇਤਨ ਵਸਤੂਆਂ ਦਾ ਜੋ ਪ੍ਰਾਪਤੀ ਕਰਨਾ, ਉਹਨਾਂ ਦੇ ਨਾਲ ਸੰਬੰਧ ਸਥਾਪਿਤ ਕਰਨਾ, ਚਾਹੇ ਉਹ ਧੀਆਂ ਪੁੱਤਰ ਜ਼ਮੀਨ ਜਾਇਦਾਦ ਦੇ ਰੂਪ ਦੇ ਵਿੱਚ ਹੈ ਜਾਂ ਸੰਬੰਧੀਆਂ ਦੇ ਰੂਪ ਦੇ ਵਿੱਚ ਹੈ ਜਾਂ ਕੋਈ ਵੀ ਐਸੀ ਵਸਤੂ ਤਿੰਨਾਂ ਲੋਕਾਂ ਦੇ ਵੀ ਜਾਂ ਸਵਰਗ ਜਾਂ ਵੈਕੁੰਠਾਂ ਦੇ ਉੱਤਮ ਭੋਗੀ ਜੂ ਨਾਲ ਉਹਨਾਂ ਨੂੰ ਪ੍ਰਾਪਤ ਕਰਨ ਵਾਸਤੇ ਅਸੀਂ ਜਪ ਤਪ ਸੰਯਮ ਯੱਗ ਜਾਂ ਦਾਨ ਪੁੰਨ ਕਰਦੇ ਹਾਂ, ਇਹ ਸਾਰੇ ਦੀ ਸਾਰੀਆਂ ਕਿਰਿਆ ਕਰਮ ਜਿਹੜੀਆਂ ਨੇ ਇਹ ਸਾਰੀਆਂ ਦੀਆਂ ਸਾਰੀਆਂ ਰਜੋ ਗੁਣ ਦੇ ਵਿੱਚ ਆਉਂਦੀਆਂ ਨੇ। ਪਰ ਬਹੁਤ ਸਾਰੀਆਂ ਜੀਵਾਤਮਾ ਜੋ ਨੇ ਪਰ ਉਹਨਾਂ ਦਾ ਇਹਦੇ ਵਿੱਚ ਕੁਛ ਤਾਂ ਕੁਛ ਸਤੋ ਗੁਣ ਦੀ ਪ੍ਰਧਾਨਤਾ ਹੋਣ ਕਰਕੇ ਉਹਨਾਂ ਦਾ ਝੁਕਾਅ ਪਰਮਾਤਮਾ ਦੀ ਤਰਫ਼ ਜ਼ਰੂਰ ਹੁੰਦਾ, ਪਰਮਾਤਮਾ ਨੂੰ ਪ੍ਰਾਪਤ ਕਰਨਾ ਚਾਹੁੰਦੇ ਨੇ, ਪਰ ਰਜੋ ਗੁਣ ਜਿਹੜਾ ਉਹਨਾਂ ਨੂੰ ਉਸ ਪਾਸੇ ਉਸ ਕਿਰਿਆ ਦੇ ਉੱਪਰ ਅਪਣਾਉਣ ਨੂੰ ਬਲ ਨਹੀਂ ਦਿੰਦਾ। ਇਸੇ ਕਰਕੇ ਅਸੀਂ ਦੇਖਦੇ ਹਾਂ ਕਿ ਅਸੀਂ ਪੂਰਨ ਸਤਿਗੁਰਾਂ ਦੀ ਸ਼ਰਨ ਦੇ ਵਿੱਚ ਆ ਕਰਕੇ ਵੀ ਉਹਨਾਂ ਕੋਲ ਨਾਮ ਲੈ ਕਰਕੇ ਅੰਮ੍ਰਿਤ ਦੇ ਬਾਟੇ ਛੱਕ ਕੇ ਜਾਂ ਉਸ ਤੋਂ ਬਾਅਦ ਹੋਰ ਕਈ ਤਰੀਕੇ ਦੇ ਚਿੰਨ੍ਹ ਜਿਹੜੇ ਗੁਰੂ ਸਾਡੇ ਸਾਹਮਣੇ ਰੱਖਦੇ ਨੇ ਉਹਨਾਂ ਦੀ ਪਾਲਣਾ ਕਰਨ ਦੇ ਬਾਅਦ ਵੀ ਅਸੀਂ ਉਹਨਾਂ ਦੇ ਹੁਕਮ ਦੇ ਉੱਪਰ ਆਪਣੀ ਹਸਤੀ ਨਹੀਂ ਮਿਟਾ ਪਾਉਂਦੇ, ਉਸ ਦੀ ਵਜ੍ਹਾ ਕੀ ਹੈ? ਗੁਣ ਦੀ ਅਭਾਵਤਾ, ਯਾਨੀ ਕਿ ਸਤੋ ਗੁਣ ਦੀ ਅਭਾਵਤਾ, ਰਜੋ ਗੁਣ ਦੀ ਪ੍ਰਧਾਨਤਾ, ਔਰ ਇਹਨਾਂ ਗੁਣਾਂ ਦੇ ਅਨੁਸਾਰ ਜਿਹੜੀ ਵਿਰਤੀ ਬਣੀ ਹੈ, ਵਿਰਤੀ ਸਾਨੂੰ ਉਹ ਕਿਰਿਆ ਸੱਚੀ ਕਿਰਿਆ ਕਰਨ ਵਾਸਤੇ ਉਪਲਬਧ, ਯਾਨੀ ਕਿ ਪ੍ਰੇਰਿਤ ਨਹੀਂ ਕਰਦੀ, ਉਹ ਚਾਹ ਕੇ ਵੀ ਨਹੀਂ ਕਰਨ ਦਿੰਦੀ। ਪਰ ਭਗਵਾਨ ਸ਼੍ਰੀ ਕ੍ਰਿਸ਼ਨ ਕਹਿੰਦੇ ਨੇ ਕਿ ਵਿਰਤੀ ਨਿਸ਼ਚਿਤ ਹੈ, ਇਸ ਨੂੰ ਅਸੀਂ ਬਦਲ ਨਹੀਂ ਸਕਦੇ, ਕੋਈ ਸ਼ੱਕ ਵੀ ਨਹੀਂ। ਪਰ ਉਸ ਦੇ ਨਾਲ ਹੀ ਉਹਨਾਂ ਨੇ ਇਹ ਸ਼ਲੋਕ ਦੇ ਵਿੱਚ ਬਿਲਕੁਲ ਸਪਸ਼ਟ ਕੀਤਾ ਕਿ ਜਦ ਅਸੀਂ ਮਨੁੱਖੇ ਜਨਮ ਦੇ ਵਿੱਚ ਆ ਗਏ, ਮਨੁੱਖੇ ਜਨਮ ਦੇ ਵਿੱਚ ਕਿਰਿਆ ਕਰਨ ਦੀ ਸੁਤੰਤਰਤਾ ਹੈ, ਯਾਨੀ ਕਿ ਮਨੁੱਖ ਨੂੰ ਆਪਣੀ ਸੁਤੰਤਰਤਾ ਕੀ ਹੈ ਕਿ ਉਹ ਚਾਹ ਕਰਕੇ ਜੈਸਾ ਕਰਮ ਕਰਨਾ ਚਾਹੇ ਕਰ ਸਕਦਾ। ਯਾਨੀ ਕਿ ਵਿਰਤੀ ਤੇ ਉਹਦੀ ਨਿਚਲੀ ਕਰਮਾਂ ਦੀ ਤਰਫ ਹੈ, ਪਰ ਨਿਚਲੇ ਕਰਮਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਿਹੜਾ ਦੋਸ਼ਪੂਰਨ ਕਰਮ ਹੈ, ਦੋਸ਼ਿਤ ਕਿਰਿਆ ਹੈ, ਉਸ ਨੂੰ ਚਾਹ ਕੇ ਇਹ ਜੀਵਾਤਮਾ ਦੂਰ ਕਰ ਸਕਦੀ ਹੈ, ਕਿਉਂ ਇਹ ਤਾਕਤ ਔਰ ਇਹ ਸਮਰੱਥਾ ਇਸ ਮਨੁੱਖੇ ਜਨਮ ਦੇ ਵਿੱਚ ਇਸ ਜੀਵਾਤਮਾ ਨੂੰ ਦਿੱਤੀ ਗਈ ਹੈ। ਅਗਰ ਇਹ ਸਮਰੱਥਾ ਉਸ ਨੂੰ ਨਾ ਦਿੱਤੀ ਜਾਏ, ਇਹ ਸੁਤੰਤਰਤਾ ਨਾ ਦਿੱਤੀ ਜਾਏ, ਤੇ ਫਿਰ ਸਾਧ ਸੰਗਤ ਜੀ ਮਨੁੱਖੇ ਜਨਮ ਦਾ ਕੀ ਲਾਭ? ਅਗਰ ਅਸੀਂ ਇਹ ਕਹੀਏ ਕਿ ਪਿਛਲੇ ਜਨਮਾਂ ਅਨੁਸਾਰ ਹੀ ਸਭ ਕੁਝ ਨਿਸ਼ਚਿਤ ਹੈ, ਵ੍ਰਿਤੀ ਹੈ, ਅਸੀਂ ਚਾਹ ਕੇ ਵੀ ਪਰਮਾਤਮਾ ਨੂੰ ਪ੍ਰਾਪਤ ਨਹੀਂ ਕਰ ਸਕਦੇ, ਇਹ ਗੁਣ ਸਾਨੂੰ ਉਸ ਪਾਸੇ ਨਹੀਂ ਲਿਜਾਣ ਦਿੰਦੇ, ਤੇ ਪਰ ਇਸ ਜਨਮ ਦੇ ਵਿੱਚ ਜੋ ਮਨੁੱਖੇ ਜਨਮ ਨੂੰ ਕਿਹਾ ਕਰਮਾ ਸੰਘਣਾ ਖੇਤ ਕਿਹਾ, ਯਾਨੀ ਕਿ ਇੱਕ ਸੀਮਾ ਤੱਕ ਕਰਮ ਕਰਨ ਦੀ ਛੂਟ, ਯਾਨੀ ਕਿ 100 ਦੇ ਵਿੱਚੋਂ 25% ਦੀ ਛੂਟ ਇਸ ਜੀਵਾਤਮਾ ਨੂੰ ਦਿੱਤੀ ਜਾਂਦੀ ਹੈ ਨਵਾਂ ਕਰਮ ਕਰਨ ਦੀ। ਔਰ ਨਵਾਂ ਕਰਮ ਅਗਰ ਇਮਾਨਦਾਰੀ ਦੇ ਨਾਲ ਕੀਤਾ ਜਾਏ, ਪੂਰਨ ਇਮਾਨਦਾਰੀ ਦੇ ਨਾਲ, ਉਤਕਟ ਅਭਿਲਾਸ਼ਾ ਦੇ ਨਾਲ ਪਰਮਾਤਮਾ ਨੂੰ ਪ੍ਰਾਪਤ ਕਰਨ ਵਾਸਤੇ, ਸਾਧ ਸੰਗਤ ਜੀ ਕੋਈ ਸ਼ੱਕ ਨਹੀਂ ਹੈ ਕਿ 75% ਦੇ ਉੱਪਰ ਉਹ ਹਾਵੀ ਹੋ ਜਾਂਦਾ। ਯਾਨੀ ਕਿਉਂ? ਕਿਉਂਕਿ ਇਹ ਸਾਰੇ ਕੁੱਲ ਮਿਲ ਕੇ 99 ਰਹਿੰਦੇ ਨੇ, 100ਵਾਂ ਸਤਿਗੁਰੂ ਆਪ ਹੈ ਜਿਹੜਾ ਪੂਰਨ ਸਤਿਗੁਰੂ ਦੀ ਸ਼ਰਨ ਵਿੱਚ ਚਲਾ ਗਿਆ, ਪੂਰਾ ਇਮਾਨਦਾਰ ਹੋ ਗਿਆ, ਔਰ ਇਮਾਨਦਾਰ ਹੋ ਕਰਕੇ ਅਗਰ ਉਸਨੇ ਕੋਈ ਕਿਰਿਆ ਅਪਣਾ ਲਈ ਹੈ ਆਪਣੇ ਸਤਿਗੁਰੂ ਨੂੰ ਪ੍ਰਾਪਤ ਕਰਨ ਵਾਸਤੇ, ਤੇ ਉਹ 75% ਕਿਤਨੇ ਵੀ ਦੁਖਦਾਈ ਹੋਣ, ਕਿਤਨੇ ਵੀ ਕਸ਼ਟਕਾਰੀ ਹੋਣ, ਸੰਤਾਂ ਦੇ ਉਦਾਹਰਣ ਪੜ ਕਰਕੇ ਦੇਖ ਲਓ, ਉਹਨਾਂ ਦੇ ਕੋਲ ਸ਼ਰਨ ਲੈਣ ਵਾਲੇ ਉਹ ਕਿਤਨੀ ਜੀਵਾਤਮਾ ਨੇ ਜਿਹੜੇ ਡਾਕੂ ਸਨ, ਯਾਨੀ ਕਿ ਲੋਕਾਂ ਨੂੰ ਬਿਲਕੁਲ ਕਤਲ ਹੀ ਕਰ ਦਿੰਦੇ ਸਨ, ਸਾਡੀ ਤਾਂ ਉਹਨਾਂ ਸਾਹਮਣੇ ਕੋਈ ਹਸਤੀ ਵੀ ਨਹੀਂ ਆ, ਪਰ ਉਹਨਾਂ ਨੇ ਇਮਾਨਦਾਰੀ ਦੇ ਨਾਲ ਸ਼ਰਨ ਲਈ, ਸਾਡੇ ਤਰੀਕੇ ਦੇ ਨਾਲ ਮੁਖੋਟਾ ਲਗਾ ਕਰਕੇ ਇਹ ਸ਼ਰਨ ਨਹੀਂ ਲਈ, ਮੁਖੋਟੇ ਵਾਲੀ ਸ਼ਰਨ ਜਿਹੜੀ ਹੈ ਇਹ ਜੀਵਾਤਮਾ ਨੂੰ ਬੰਧਨਕਾਰੀ ਪ੍ਰਭਾਵ ਦੇ ਵਿੱਚ ਲੈ ਕਰਕੇ ਆਉਂਦੀ ਹੈ, ਔਰ ਕਈ ਕਰੋੜ ਜਨਮ ਨਿਚਲੀ ਸ਼੍ਰੇਣੀਆਂ ਦੇ ਵਿੱਚ ਵੀ ਉਸ ਨੂੰ ਪ੍ਰਾਪਤ ਕਰਨਾ ਪੈਂਦਾ। ਕੋਈ ਮਤ ਜਾਣੇ ਕਿ ਯਾਨੀ ਕਿ ਅੱਖ ਬੰਦ ਕਰਨ ਦੇ ਬਾਅਦ ਸਤਿਗੁਰੂ ਆਣਗੇ ਸਾਨੂੰ ਲੈ ਜਾਣਗੇ, ਇਹ ਜਿੰਦੇ ਜੀ ਦਾ ਮਜ਼ਬੂਨ ਹੈ, ਜਿਹਨੇ ਜਿੰਦੇ ਜੀ ਅੱਖ ਬੰਦ ਕਰਨ ਤੋਂ ਪਹਿਲੇ ਇਸ ਮਜ਼ਬੂਨ ਨੂੰ ਸਾਰਥਕ ਕਰ ਲਿਆ, ਆਪਣੇ ਘਰ ਦਾ ਕੰਮ ਕਰ ਲਿਆ, ਫਿਰ ਉਸ ਨੂੰ ਲਾਈਟ ਚਲੀ ਜਾਏ, ਕੋਈ ऐसा दुख नहीं लगेगा। अगर स्टूडेंट ने आकर के वस्ता वगा के सुट दिता कि काम तो मैं शाम नू करांगा और शाम नू बत्ती चली गई तो फिर केड़ा काम कर लेगा। हुण विचार करके देख लो सारा समय तो उन्हें खेड़ विकार ही विकाता। उसे तरीके दे नाल पूरन सतगुरु जो इस जगत दे विच आंदे ने उन्हां दे आंदे ही जिस तरह भगवान श्री कृष्ण जी ने जन्म लिया सी तो ताले खुल गए सन ना जेलां दे, उसे तरीके दे नाल जिसले पूरन सतगुरु इस जगत दे विच आंदे ने साध संगत जी इस जगत दे सारे ताले अपने आप खुल जांदे ने। यह बाणी दे विच बिल्कुल स्पष्ट उपदेश दिता है। असीं ना बाणी कदी पढ़ी है, साढ़े को टाइम ही नहीं पढ़न दा, अर्थ कौन देगा? जिहड़े देण वाले ने भाई सारे अधूरे ने, वो आप अंधे खुज बैठे ने, सानू किस तरीके नाल पार लैके जाणगे? इस करके सचखंड की जिहड़ी बाणी है सारे भरमां नू दूर करदी है, उन्हां दे आंदे ही सारे ताले खुल जांदे ने। पर यह कैदी जिहड़ी जीवात्मा है ना, इस नू स्वाद लगाण दा इतना चस्का पै चुका है इस जगत दे विच, ये सारी जड़ वस्तुआं नू इकट्ठा करन दा चस्का ऐसा है कि वह चाह के भी बाहर नहीं निकलना चाहती। यानी कि ताला तो खुला पिया, मनुखे जन्म दे विच आ गए, अधिकारी बनाता परम पद दा, यानी कि वह मनुखे जन्म विच आ करके ऐसी क्रिया नहीं करती कि वह परम पद नू प्राप्त कर लवे, यानी कि इस जीवात्मा नू आवागमन तो मुक्त हो रहा है। चाह के भी उस जेल चो निकलना नहीं चाहती। साध संगत जी, जेलर की करेगा? जे नवा जेलर आएगा वो ताला लगा देगा आ करके, और यही हो रहा सदियां तो। असी बार बार जम रहे हैं, बार बार मर रहे हैं, इन्हां जेलां दे विच आंदे हैं। असी कहंदे हैं कि साडे उत्ते सतगुरु दया करन, रहमत करन। साध संगत जी, जदों परमात्मा प्रसन्न होएगा ना, जदों उहदी मेहर भरी नजर पेगी ना, वाणी दे विच जगह जगह लिखा, यानी कि तुर मस्तक लिखे लटाट, और मेहर दी नजर निरंतक ना होए, जीवात्मा भजन नहीं कर सकती, या होर कोई भी कर्म जो है उस परमात्मा नूं प्राप्त करन दा उस नूं सार्थक नहीं कर सकती। उसका भाव की है? उसका भाव यही है कि जदों सतगुरु प्रसन्न होंदे ने, कदों? जदों उस परमात्मा की नजर पैंदी है, उस परमात्मा की मेहर भरी नजर दे नाल सतगुरु प्रसन्न होकर के इस जीवात्मा नूं मनुखा जन्म दे देंदे ने। यह मनुखा जन्म इतनी कीमत लै करके आंदा है, जिन्हां नूं यह प्राप्त नहीं है उन्हां श्रेणियां नूं जाकर के पुछो, उन्हां देवता नूं जाकर के पुछो जिन्हां नूं असीं पूजदे हां। इसी करके गुरु साहब ने स्पष्ट किया है, एक दुकानदार का और गाहक दे नाल जिहड़ा रिश्ता है, उसे तरीके दे नाल भगवान श्री कृष्ण जी ने कहा कि देवता का और जीवात्मा का मनुखे जन्म दे विच आ करके उन्हां जीवात्मा का रिश्ता है जिहड़े उन्हां दी पूजा करते हैं। किस तरीके दे नाल? यानी कि अगर एक गाहक जो है दुकानदार नूं कुछ कीमत दिंदा, तो दुकानदार कीमत लैण दा अधिकारी ताई है जो उसनूं वस्तु दिंदा है, यानी कि बिना वस्तु दिते उस दे कोल कीमत लैण दा अधिकारी नहीं है। यह विचार करने वाली गल है। उसे तरीके दे नाल बाणी दे विच स्पष्ट है बिल्कुल भी, जदों भी कोई देवत्या नूं पूजदा है, देवते उस पूजण वाले दे ऋणी हो जांदे ने, उन्हां नूं अखीर ओह ऋण उतारना ही पैंदा है। हर हालत दे विच उन्हां दे सामने प्रगट हो करके उन्हां दी मन वांछित इच्छा पूरी करनी पैंदी है। हुण वन वांछित इच्छा जो है उसनूं भी किशन जी ने स्पष्ट किया कि यह सारे दे सारे मेरे बनाए हुए अफसर ने, यानी कि देवत्या दे थ्रू जितनी भी ताकत समर्था दिती जांदी, वर दिते जांदे ने, वह एक तरीके दे नाल मैं ही दिंदा वां। पर जीवात्मा दे अंदर यह भेद है कि वह ब्रह्म नूं अलग समझदा है और इन देवत्या नूं अलग समझदा है, और वस्तुआं दी और कामना दी प्राप्ति लई इन्हां दी पूजा करदा है, और जिस वेले उस दे अंदर कामना दी उत्पन्न हो जांदी है, यानी कि कामना नूं मुख रख करके इन्हां दी पूजा करदा, वह बंधनकारी प्रभाव दे विच आ जांदा। यानी कि किशन जी ने स्पष्ट किया है कि उसनूं 84 दे प्रमण तों कोई भी नहीं कर सकदा, भावे वह कितने भी देवत्या दी पूजा कर ले, और देवते मेरे बनाए हुए अफसर ने, और उन्हां नूं एक सीमा तक छूट मैं दिंदा वां। किस तरीके दे नाल? जिस तरह मृत लोक दे विच असीं देखदे हां कि एक मालक ने अपने नौकरां नूं इंचार्ज बना करके एक सीमा तक छूट दे दी कि तुसीं किसी ऐसे मौके ते एक सीमा तक खर्च कर सकते हो, उस तों बाद खर्च नहीं कर सकते, यानी कि सीमा तक उन्हां नूं छूट है। उसे तरीके नाल असीं देवतियां नूं पूज करके एक सीमा की है उन्हां दी कि वध तों वध सानूं अपने लोकां च लै जाणगे, अपना ही रूप दे देणगे, उस तों बाद उन्हां तों अगे असीं नहीं जा सकते। पार ब्रह्म जो है उन्हां तों अगे दी अवस्था है, मोक्ष प्राप्ति, मुक्ति दी प्राप्ति उस तों बहुत दूर दी गल है, यानी कि असीं फिर जो है उस काल द्वारा जो है परमा ले जांदे हां। उसी तरीके दे नाल साडा देवत्या दे नाल पूजा करन दा जो रिश्ता है, यह दुकानदार और ग्राहक दा रिश्ता है, और जो पार ब्रह्म अविनाशी सतगुरु है उस दे नाल किस तरीके दे नाल? उस दे नाल पिता और पुत्र दा रिश्ता है। पिता और पुत्र दा रिश्ता किस तरीके दे नाल है? यानी कि दुकानदार दे कोल कोई भी चला जाए उसकी कीमत चुका करके वो कोई भी वस्तु, यानी कि अगर वो कहे मैं बरूद का ढेर दे दे, तलवार दे दे, अस्त्र दे दे, यानी कि कोई भी वस्तु मंगा वो सानू मिल जाएगी, क्योंकि दुकानदार नूं इस चीज नाल मतलब नहीं है कि लैण वाला उसका अधिकारी है या नहीं, वो हित करेगा या अहित करेगा इस दे नाल उसनूं कोई मतलब नहीं, वो ते वस्तु कह करके अंतर ध्यान हो जाते हैं, और उस वस्तु नूं लै करके इस जगत दे विच देवते क्या और राक्षस क्या, जितनिया ने भी जप तप करके इन्हां देवत्या दे थ्रू या होर ब्रह्मा विष्णु या शिव दे कोलो जितने भी अस्त्र शस्त्र प्राप्त किए उन्होंने एक दूसरे के उपर ही इस्तेमाल किया, इस सृष्टि के विनाश वास्ते इस्तेमाल किया, यानी कि देने वाले नूं सृष्टि का विनाश होएगा इस दे नाल कोई मतलब नहीं, और लैण वाले का विनाश हो जाएगा इस दे नाल भी कोई मतलब नहीं, उसनूं सिर्फ कीमत दे नाल मतलब है, कीमत दियो और वस्तु लै जाओ, उस तों बाद तुहाडा की बनेगा उसनूं कोई खबर नहीं, कोई मतलब नहीं। यह दुकानदार और गाहक का रिश्ता है। और उसे तरीके नाल प्यो पुत्र दा रिश्ता परमात्मा असल परमात्मा दे नाल है। क्यों? क्योंकि परमात्मा जो है पिता दे रूप दे विच कदे भी बच्चे नू ऐसे शस्त्र नहीं देगा जिस दे नाल बच्चे दा अहित होए या समाज दे विच उस नू ऐत दी प्राप्ति होए। क्यों? क्योंकि उसनू पता है कि बच्चे दे भी समर्था नहीं है। इसी का एक उदाहरण असीं देखते हैं कि बहुत सारिया जीवात्मा जिन्हां दे अंदर सतोगुण की प्रधानता है वह सचमुच उस परमात्मा नू एक मुख होकर के यानी कि जप भी रही ने प्रार्थ भी करना चाहदियां ने। उसके बाद भी असीं देखते हैं कि उन्होंने अंदर कोई भाव डोलता आ जाती डोल जाते हैं उन्होंने जो है इस पद तो विचलित होंदिया भी असीं देखते हैं तो उसकी की भाव है की वजह है। उसका भाव यही है कि पिता परमेश्वर नूं पता है कि पुत्र अजे इस काबल नहीं होया कि अगर उसनूं मैं ये ताकत दे दी दियां ये समर्था जप तप दी संयम दी दे दित्ती तो इस जगत दे विच काल ने मन दे राही इसनूं परमा करके इसकी सारी मेहनत जड़ी है खो लैनी है। वह सतगुरु अपने कोल कोई दात रखते भी नहीं वह आए देण वास्ते ने पर देंदे उदो ने जदों बच्चा इस लायक बन जाता है। इस करके जदों भी असीं गुरु के हुक्म की पालना करते हैं एक तो ईमानदारी होनी चाहिए दूसरा ईमानदारी के नाल यह भाव नहीं होना चाहिए कि असीं बिल्कुल भी कि सानू असीं एक क्रिया कर रहे हैं तो सानू कुछ भी प्राप्त नहीं हो रहा तो इस क्रिया का कोई लाभ नहीं। साध संगत जी इस जगत की रचना ऐसी है कि सूक्ष्म तरीके दे नाल सूक्ष्म तो सूक्ष्म क्रिया भी कोई अपनांदा है यानी अख दे नाल भी जबान दे नाल भी लफज दे नाल भी पानी दे कुट नाल भी उस दे नाल भी अगर कर्म यानी कि इफेक्ट बन जाता है वह भोगना पैंदा है इस जीवात्मा नूं ते जड़े असीं गुरु दे हुक्म दे नाल अगर कोई क्रिया करदे आ ते क्या क्रिया कीती गई जड़ी है वह किसी भी फल नूं प्राप्त नहीं होवांगे। जरूरी गल है कि उसका फल बन रहा है पर सतगुरां ने सानू इस लायक ही नहीं समझिया कि जब तक ये जीवात्मा इस लायक नहीं हो जाएगी तब तक वो फल जो है दृष्टिगोटर नहीं होंगे यानी कि पिछले कर्मा की जो वृत्ति है उसका भी इफेक्ट रहा है और सतगुरु भी यानी कि पिता जो है अपने बच्चे उसी वक्त ये दात देंगे ने जिस वक्त उस ठीक समझते हैं और पिता इस चीज का अधिकार भी है पर दुकानदार जिस तरह अधिकार नहीं है कीमत लैन का बिना वस्तु दे पर परमात्मा पिता अधिकार है कि बच्चे के जेब में हाथ पा करके सारे पैसे भी रख सकता है यानी कि सारे पैसे लैन का भी अधिकार है वस्तु देवे या ना देवे यह भी उसनु अधिकार है यानी कि सारे श्लोकों का अर्थ की निकलता निचोड़ की निकलता कि परमात्मा प्राप्त करने की कोई भी विधि इस जगत के विच नहीं है यानी कि करोड़ों युगों तक तुसी जप कर लो। पुराने समय के भी ऋषि मुनिया ने अनंत काल तक जप किया है तप किया है यज्ञ किए ने संयम न रहे ने जितेंद्री रहे ने यह सारिया क्रिया करने के बाद भी उन्होंने उस पर ब्रह्म परमात्मा की प्राप्ति नहीं हुई। और अगर जिन्होंने असं देखते हैं वह ब्रह्म के अधिकारी होए तो किस तरीके नाल होए वह ब्रह्म ने खुद ही प्रसन्न होकर के उन्होंने उपर यह जो है अधिकार दे दिता पर कभी भी असं इन तरीकों के नाल उस अधिकार नूं प्राप्त नहीं कर सकते यानी कि ब्रह्म का जो साक्षात्कार है इन्हों क्रिया के नाल नहीं हो सकता पर वह साक्षात्कार करन दे विच साडी मदद जरूर कर सकते हैं यानी मदद का की भाव है कि मनुखे जन्म के विच आकर के जीवात्मा ने ईमानदारी की क्रिया जरूर करनी है क्योंकि क्रिया किए बिना इस चोले के भी स्थिर नहीं रह सकते। इसी करके बाणी के विच गुरु साहब ने स्पष्ट किया है सेवा करत हो निष्कामी तिसको होत प्राप्त स्वामी। यह जो किशन जी की बाणी है और गुरु नानक साहब जी की बाणी है दोनों के लफ्जा का फेर है विचला अर्थ जरा भाव जो है इको ही है यानी कि वह कुंती पुत्र नूं की उपदेश देंदे ने कि तू पुरुषार्थ कर यानी कि कर्म क्रिया तो तैनू करनी पेगी इस तो दूर जाएगा तो पाप का भागी होएगा तू स्थिर ही नहीं रह सकता। इस करके क्रिया किस करके करनी है लोक हित वास्ते यानी कि तू पुरुषार्थ कर लोक हित वास्ते पर अंतर दे भी योग दे नाल स्थित रह। योग की है आत्मा और परमात्मा का जुड़ना इसी नू योग क्या जेड़े योगांग योग जेड़े अष्टांग योग की तरफ उन्हों का इशारा नहीं है यानी इस तरीके दे नाल अपने अंदर उत्कट अभिलाषा का योग उत्पन्न करके इस सृष्टि दे विच कोई भी कामना नहीं रखनी। मत कोई समझे कि ब्राह्मण नू जेड़े जाप तप तम शर्म करने पैंदे ने उन्हां दे विच कोई कामना यानी कि कामना तो रहित ही सारी क्रिया करनी पेगी ता ही जा करके तू इस दे बंधनकारी प्रभाव तो मुक्त होएगा। इसी करके गुरु नानक साहब ने इस बाणी नू कहा कि सेवा लफज क्यों इस्तेमाल किया सेवा का भाव है कि लोक हित यानी कि साध संगत का यह भाव नहीं है कि जेड़े गुरु के दर से आ गए सिर्फ वही है। इस जगत दे भी असीं नजर मार करके देखे कितने ही दुखा का घर है सारे पासे संसार नारक दुखिया सब संसार सो सकिया जिस नाम आधार जिसने नाम का टेक लै लिया आधार बना लिया जिसने उसे सच्चे नाम प्राप्त कर लिया वही सुखी है पर सानू तो जो नाम मिले ही नहीं जे लफज लै करके असीं अहंकार पा रहे हैं कि नाम है सिर्फ इस नाम की संख्या सिर्फ मौखिक रूप ही दिती है पर वो सच्चा नाम जड़ा है वो कोई और चीज है वो अंतर की शुद्ध चेतन मंडल की गल है और सिर्फ आत्मा के द्वारा ही उसको प्राप्त किया जा सकता है। इसी करके गुरु साहब ने इस सेवा लफज नाल याद किया कि यानी कि लोक हित दे लई तू अपनी क्रिया कर यानी कि कोई भी कामना नहीं रखनी उसका जो फल है अपने सतगुरु नूं अर्पण कर इस तरीके दे नाल क्रिया करते हुए तू अपना काम भी कर लेगा पुरुषार्थ का भी भागी होएगा यानी कि लोक हित भी हो गया और निष्कामी भी हो गया और मनुखे जन्म दे विच आ करके निष्कामता का कर्म करके तू उस परम पद यानी पर ब्रह्म नूं भी प्राप्त कर लिया और अपने आप नूं आवागमन तो मुक्त करा लिया। ਇਹੀ ਬਾਣੀ ਜੋ ਹੈ ਕਿਸ਼ਨ ਜੀ ਦੀ ਹੈ, ਇਹੀ ਬਾਣੀ ਜੋ ਹੈ ਗੁਰੂ ਨਾਨਕ ਸਾਹਿਬ ਜੀ ਦੀ ਹੈ, ਇਹੀ ਹੋਰ ਸੰਤਾਂ ਦੀ ਹੈ, ਪਰ ਸਾਨੂੰ ਉਹਦੇ ਪਿਛਲੇ ਭਾਵ ਜਿਹੜੇ ਨੇ ਉਹ ਸਮਝ ਨਹੀਂ ਆਏ। ਇਸ ਕਰਕੇ ਗੁਰੂ ਸਾਹਿਬ ਇੱਕ ਦ੍ਰਿਸ਼ਟਾਂਤ ਵੀ ਦੇ ਰਹੇ ਨੇ, ਰਿਸ਼ੀ ਵਿਸ਼ਵਾਮਿੱਤਰ ਦਾ ਬੜਾ ਗਹਿਰਾ ਦ੍ਰਿਸ਼ਟਾਂਤ ਹੈਗਾ। ਬਹੁਤ ਸਾਰੇ ਸੰਤਾਂ ਨੇ ਵੀ ਇਸ ਬਾਣੀ ਦਾ ਜੋ ਦ੍ਰਿਸ਼ਟਾਂਤ ਦਿੱਤਾ ਹੈ ਇਹ ਨੈਗੇਟਿਵ ਰੂਪ ਵਿੱਚ ਦਿੱਤਾ, ਪਰ ਗੁਰੂ ਸਾਹਿਬ ਇਸ ਨੂੰ ਪੋਜ਼ਿਟਿਵ ਰੂਪ ਵਿੱਚ ਲੈ ਕਰਕੇ ਸਾਡੇ ਸਾਹਮਣੇ ਉਜਾਗਰ ਕਰ ਰਹੇ ਨੇ। ਕੁਛ ਦੇ ਵੰਸ਼ ਦੇ ਵਿੱਚ ਜੋ ਹੈ ਕੁਛ ਨਭ ਸੀ, ਕੁਛ ਨਭ ਤੋਂ ਗਾਦੀ ਔਰ ਗਾਦੀ ਤੋਂ ਜੋ ਹੈ ਇਸ ਵਿਸ਼ਵਾਮਿੱਤਰ ਦੀ ਉਤਪਤੀ ਹੋਈ ਹੈ। ਇੱਕ ਬਹੁਤ ਹੀ ਪ੍ਰਭਾਵਸ਼ਾਲੀ ਇਸ ਪ੍ਰਿਥਵੀ ਦੀ ਪਾਲਣਾ ਕਰਨ ਵਾਲਾ, ਆਪਣੀ ਸੰਗਤ ਯਾਨੀ ਕਿ ਆਪਣੇ ਲੈਣ ਵਾਲੇ ਲੋਕਾਂ ਦੀ ਅੱਛੇ ਤਰੀਕੇ ਨਾਲ ਸੰਭਾਲ ਕਰਨ ਵਾਲਾ ਇਹ ਬਲਸ਼ਾਲੀ ਰਾਜਾ ਹੋਇਆ। ਔਰ ਇਸ ਰਾਜਾ ਨੇ ਜਦੋਂ ਇੱਕ ਵਾਰੀ ਇੱਕ ਅਕਸ਼ੋਹਣੀ ਸੈਨਾ ਲੈ ਕਰਕੇ ਇਸ ਜਗਤ ਦੇ ਵੀ ਪਾਲਣਾ ਕਰਦਾ ਵਿਚਰਣ ਕਰ ਰਿਹਾ ਸੀ, ਵਿਚਰਣ ਕਰਦੇ ਹੋਏ ਕੀ ਹੋਇਆ, ਇੱਕ ਵਾਰੀ ਰਿਸ਼ੀ ਵਿਸ਼ਿਸ਼ਟ ਦੇ ਆਸ਼ਰਮ ਦੇ ਵਿੱਚ ਪਹੁੰਚ ਗਿਆ। ਉੱਥੇ ਜਾ ਕਰਕੇ ਦੋਨਾਂ ਨੇ ਇੱਕ ਦੂਸਰੇ ਦਾ ਬੜਾ ਆਦਰ ਸਤਿਕਾਰ ਕੀਤਾ ਹੈ, ਔਰ ਰਿਸ਼ੀਆਂ ਨੇ ਵੀ ਇਹਨਾਂ ਨੂੰ ਵੀ ਕਿ ਲੋਕ ਹਿੱਤ ਵਾਸਤੇ ਇਸ ਦੀ ਪੂਜਾ ਤਾਂ ਕੀਤੀ ਹੈ ਔਰ ਇਸ ਨੂੰ ਆਮੰਤ੍ਰਿਤ ਕੀਤਾ ਕਿ ਤੂੰ ਇੱਥੇ ਕੁਛ ਦਿਨ ਰਹਿ ਕਰਕੇ ਸਾਨੂੰ ਸੇਵਾ ਦਾ ਮੌਕਾ ਦੇ। ਇਹ ਬਹੁਤ ਕਹਿਣ ਦੇ ਬਾਅਦ ਜਦੋਂ ਇਸਨੇ ਉਸ ਸੇਵਾ ਨੂੰ ਜੋ ਹੈ ਸਵੀਕਾਰ ਕੀਤਾ, ਉਸ ਵੇਲੇ ਵਿਸ਼ਿਸ਼ ਜੀ ਕੋਲ ਕਾਮਧੇਨੂ ਮੌਜੂਦ ਸੀ, ਇੱਕ ਐਸੀ ਗਾਂ ਮਾਇਆਵੀ ਗਾਂ ਹੈ ਜਿਸ ਦੇ ਕੋਲੋਂ ਜੋ ਵੀ ਕਾਮਨਾ ਕਰੋ ਉਹ ਇੱਛਾ ਪੂਰਤੀ ਕਰਦੀ ਸੀ। ਯਾਨੀ ਕਿ ਉਹਦੀ ਉਹਨਾਂ ਦੀ ਇੱਛਾ ਸੀ ਕਿ ਇਹਨਾਂ ਦੀ ਪ੍ਰਤਪਾਲਨਾ ਕੀਤੀ ਜਾਏ, ਭੋਜਨ ਵਗੈਰਾ ਜਿਹੜੀ ਸਮੱਗਰੀ ਚਾਹੀਦੀ ਹੈ ਉਹਨੇ ਛਣਾ ਦੇ ਵਿੱਚ ਹੀ ਉਹ ਸਾਰੀ ਸਮੱਗਰੀ ਜੋ ਹੈ ਉਤਪੰਨ ਕਰ ਦਿੱਤੀ। ਇਸ ਤਰੀਕੇ ਦੇ ਨਾਲ ਇਹ ਸਾਰੀ ਕਿਰਿਆ ਦੇਖ ਕਰਕੇ ਰਾਜਾ ਬਹੁਤ ਪ੍ਰਸੰਨ ਹੋਇਆ ਔਰ ਉਸਨੇ ਵਿਚਾਰ ਕੀਤਾ ਕਿ ਇਹ ਜਿਹੜੀ ਉੱਤਮ ਵਸਤੂ ਹੈ ਕਾਮਧੇਨੂ, ਇਹ ਗਾਂ ਜੋ ਮਾਇਆਵੀ ਹੈ, ਇਹ ਲੋਕ ਪਾਲਕ ਕੋਲ ਆਉਣੀ ਚਾਹੀਦੀ, ਯਾਨੀ ਕਿ ਰਾਜੇ ਦੇ ਕੋਲ ਆਉਣੀ ਚਾਹੀਦੀ, ਕਿਸੇ ਰਿਸ਼ੀ ਕੋਲ ਨਹੀਂ ਆਉਣਾ ਚਾਹੀਦਾ। ਇਹ ਅਭਿਮਾਨ ਕਰਕੇ ਉਸਨੇ ਰਿਸ਼ੀਆਂ ਕੋਲ ਉਸ ਚੀਜ਼ ਨੂੰ ਮੰਗ ਕੀਤੀ ਹੈ। ਰਿਸ਼ੀਆਂ ਨੇ ਕਿਹਾ, ਨਹੀਂ ਭਾਈ, ਇਹ ਜੋ ਬ੍ਰਹਮ ਬਲ ਦੇ ਉੱਪਰ ਆਧਾਰਿਤ ਇਹ ਗਾਂ ਕੰਮ ਕਰਦੀ ਹੈ, ਤੇਰੇ ਕੋਲ ਰਹਿ ਨਹੀਂ ਸਕੇਗੀ ਔਰ ਅਸੀਂ ਇਸ ਨੂੰ ਕਿਸੇ ਵੀ ਕੀਮਤ ਤੇ ਦਿਆਂਗੇ ਨਹੀਂ, ਸਾਰੀ ਜ਼ਿੰਦਗੀ ਦੀ ਸਾਰੀ ਜਿਹੜੀ ਕਮਾਈ ਹੈ ਉਹ ਇਹ ਗਾਂ ਹੀ ਹੈ। ਪਰ ਦੋਨਾਂ ਦੇ ਵਿੱਚ ਆਪਸ ਦੇ ਵਿੱਚ ਜੋ ਹੈ ਵਿਰੋਧ ਹੋ ਗਿਆ ਹੈ, ਉਹ ਰਾਜਾ ਨੇ ਜ਼ਬਰਦਸਤੀ ਉਸ ਗਾਂ ਨੂੰ ਲਿਜਾਣ ਦੀ ਕੋਸ਼ਿਸ਼ ਕੀਤੀ ਹੈ। ਪਰ ਜਿਸ ਵੇਲੇ ਉਹ ਵਾਪਸ ਰਿਸ਼ੀਆਂ ਦੇ ਕੋਲ ਆਈ ਹੈ, ਬੜੀ ਦੁਆਈ ਦਿੱਤੀ ਹੈ, ਉਸ ਵੇਲੇ ਉਸਨਾਂ ਨੇ ਰਿਸ਼ੀਆਂ ਨੂੰ ਉਜਾਗਰ ਕੀਤਾ ਕਿ ਬ੍ਰਹਮ ਬਲ ਜੋ ਹੈ ਛੱਤਰੀ ਬਲ ਤੋਂ ਬਹੁਤ ਜ਼ਿਆਦਾ ਤਾਕਤ ਲੈ ਕਰਕੇ ਸਮਰਥਾ ਰੱਖਦਾ ਹੈ, ਤੇ ਤੁਸੀਂ ਆਪਣੇ ਆਪ ਨੂੰ ਹੀਨ ਕਿਉਂ ਸਮਝਦੇ ਹੋ। ਉਸ ਵੇਲੇ ਰਿਸ਼ੀਆਂ ਨੂੰ ਹੋਸ਼ ਆਈ ਹੈ ਔਰ ਉਹਨਾਂ ਨੇ ਜੋ ਹੈ ਮੁਕਾਬਲੇ ਕਰਨ ਦੀ ਥਾਂ ਲਈ ਹੈ। ਇੱਕ ਪਾਸੇ ਇੱਕ ਅਕਸ਼ੋਹਣੀ ਸੈਨਾ ਹੈ ਔਰ ਦੂਸਰੇ ਪਾਸੇ ਰਿਸ਼ੀ ਮੌਜੂਦ ਨੇ, ਔਰ ਉਸੀ ਵਕਤ ਛਣਾ ਦੇ ਵਿੱਚ ਹੀ ਗਾਂ ਨੇ ਜੋ ਹੈ ਇੱਕ ਅਕਸ਼ੋਹਣੀ ਤੋਂ ਵੱਧ ਜੋ ਹੈ ਸੈਨਾ ਉਤਪੰਨ ਕਰ ਦਿੱਤੀ ਹੈ ਔਰ ਉਸ ਵਕਤ ਰਿਸ਼ੀ ਵਿਸ਼ਵਾਮਿੱਤਰ ਜੋ ਰਾਜੇ ਦੇ ਰੂਪ ਦੇ ਵਿੱਚ ਸਨ ਉਹਦਾ ਦੀ ਸਾਰੀ ਸੈਨਾ ਦਾ ਨਾਸ਼ ਹੋ ਗਿਆ। ਉਸ ਵੇਲੇ ਉਹਨਾਂ ਦੇ 100 ਪੁੱਤਰ ਉੱਥੇ ਮੌਜੂਦ ਸਨ, ਉਹਨਾਂ ਨੂੰ ਬੜਾ ਕ੍ਰੋਧ ਆਇਆ ਆਪਣਾ ਸਾਰੀ ਸੈਨਾ ਦਾ ਨਸ਼ਟ ਹੋਣ ਦਾ ਔਰ ਉਹਨਾਂ ਨੇ ਰਿਸ਼ੀ ਦੇ ਉੱਪਰ ਜੋ ਹੈ ਹਮਲਾ ਕੀਤਾ ਔਰ ਰਿਸ਼ੀਆਂ ਨੇ ਇੱਕ ਛਣ ਦੇ ਵਿੱਚ ਹੀ ਉਹ ਸਾਰੇ ਦੇ ਸਾਰੇ ਪੁੱਤਰ ਜੋ ਨੇ ਉਹ ਸਵਾਹ ਕਰ ਦਿੱਤੇ। ਯਾਨੀ ਇੱਕ ਪੁੱਤਰ ਬਚਿਆ, ਇੱਕ ਪੁੱਤਰ ਨੂੰ ਰਾਜ ਦੇ ਕਰਕੇ ਜੋ ਰਾਜਾ ਵਿਸ਼ਵਾਮਿੱਤਰ ਸੀ ਆਪਣੇ ਅੰਦਰ ਬੜੀ ਹੀਨ ਭਾਵਨਾ ਲੈ ਕਰਕੇ ਆਪਣੇ ਆਪ ਨੂੰ ਕੋਸਦਾ ਆਇਆ, ਜੰਗਲਾਂ ਦੇ ਵਿੱਚ ਤਪ ਕਰਨ ਚਲਾ ਗਿਆ ਹੈ। ਉਸਨੇ ਇਹ ਜਾਣਿਆ ਕਿ ਛੱਤਰੀ ਬਲ ਜੋ ਹੈ ਇਹ ਬ੍ਰਹਮ ਬਲ ਦੇ ਅੱਗੇ ਕੁਛ ਵੀ ਨਹੀਂ ਹੈ, ਤੇ ਇਸ ਕਰਕੇ ਉਸਨੇ 1000 ਸਾਲ ਦੀ ਜੋ ਹੈ ਦੀਕਸ਼ਾ ਲੈ ਕਰਕੇ ਤਪ ਸ਼ੁਰੂ ਕੀਤਾ। ਉਸ ਵੇਲੇ ਭਗਵਾਨ ਸ਼ਿਵ ਦੀ ਉਸਨੇ ਆਰਾਧਨਾ ਕੀਤੀ ਹੈ। ਭਗਵਾਨ ਸ਼ਿਵ ਜੀ ਪ੍ਰਗਟ ਹੋਏ ਨੇ, ਉਹਨਾਂ ਨੇ ਕਿਹਾ, ਮੰਗ ਬਈ ਕੀ ਮੰਗਦਾ ਹੈ? ਉਸਨੇ ਕਿਹਾ ਵੀ ਮੇਰੀ ਇੱਕੋ ਹੀ ਮੰਗ ਹੈ ਕਿ ਇਸ ਧਰਤੀ ਦੇ ਉੱਪਰ ਜਿਤਨੇ ਦੇਵਤਾ, ਜਿਤਨੇ ਰਾਕਸ਼ ਜਾਂ ਜਿਤਨੀ ਵੀ ਜੂਨਾ ਮੌਜੂਦ ਨੇ ਔਰ ਉਹਨਾਂ ਕੋਲ ਜਿਤਨੇ ਵੀ ਸ਼ਸਤਰ ਮੌਜੂਦ ਨੇ ਇਹ ਸਾਰੇ ਮੇਰੇ ਅੰਦਰ ਪ੍ਰਫੁੱਲਿਤ ਹੋ ਜਾਣ। ਯਾਨੀ ਕਿ ਉਹਨਾਂ ਨੇ ਵਸਤੂ ਕਿਹਾ ਔਰ ਚਲੇ ਗਏ। ਇਹ ਵਿਚਾਰ ਨਹੀਂ ਕੀਤਾ ਕਿ ਇਤਨੇ ਸਾਰੇ ਸ਼ਸਤਰ ਲੈ ਕਰਕੇ ਇਹ ਜੀਵਾਤਮਾ ਕਰੇਗੀ ਕੀ, ਯਾਨੀ ਕਿ ਤਿੰਨੋਂ ਲੋਕਾਂ ਨੂੰ ਮੁਸ਼ਕਿਲ ਵਿੱਚ ਖੜਾ ਕਰ ਦੇਗੀ, ਉਹ ਕੋਈ ਵੀ ਭਾਵ ਨਹੀਂ ਸੀ। ਗੁਰੂ ਸਾਹਿਬਾਂ ਨੇ ਜਿਤਨੀ ਵੀ ਬਾਣੀ ਇਸ ਦ੍ਰਿਸ਼ਟਾਂਤ ਤੋਂ ਪਹਿਲੇ ਉਚਾਰੀ ਹੈ ਇਹ ਸਾਰੀ ਦੀ ਸਾਰੀ ਬਾਣੀ ਇਸ ਦ੍ਰਿਸ਼ਟਾਂਤ ਦੇ ਵਿੱਚ ਇੱਕ ਇੱਕ ਕਰਕੇ ਇਹ ਪਹਿਲੂ ਜੋ ਹੈ ਉਜਾਗਰ ਹੁੰਦੇ ਜਾਣਗੇ। ਯਾਨੀ ਕਿ ਉਸ ਦੁਕਾਨਦਾਰ ਨੂੰ ਇਸ ਚੀਜ਼ ਨਾਲ ਮਤਲਬ ਨਹੀਂ ਹੈ ਕਿ ਇਤਨੇ ਸਾਰੇ ਅਸਤਰ ਲੈ ਕਰਕੇ ਇਹ ਜੀਵਾਤਮਾ ਕਿਆ ਕਰੇਗੀ। ਉਹਨਾਂ ਨੇ ਆਪਣੀ ਕੀਮਤ ਲਈ ਔਰ ਆਪਣਾ ਅੰਤਰ ਧਿਆਨ ਹੋ ਗਏ ਔਰ ਇਹ ਕੀਮਤ ਲੈ ਕਰਕੇ ਉਸ ਬਾਲਕ ਨੇ ਵੀ ਕੀ ਕੀਤਾ, ਯਾਨੀ ਕਿ ਇਸ ਰਿਸ਼ੀ ਵਿਸ਼ਵਾਮਿੱਤਰ ਨੇ ਕਿਆ ਕੀਤਾ, ਸਿੱਧਾ ਵਿਸ਼ਿਸ਼ਟ ਦੇ ਆਸ਼ਰਮ ਦੇ ਕੋਲ ਜਾ ਕਰਕੇ ਇਹਨਾਂ ਅਸਤਰਾਂ ਦਾ ਇਸਤੇਮਾਲ ਸ਼ੁਰੂ ਕਰਤਾ। ਸਿਰਫ 2.5 ਘੜੀ ਦੇ ਵਿੱਚ, ਯਾਨੀ ਕਿ ਇਤਿਹਾਸ ਦੇ ਵਿੱਚ ਰਾਮਾਇਣ ਦੇ ਵਿੱਚ ਲਿਖਿਆ ਕਿ 2.5 ਘੜੀ ਦੇ ਵਿੱਚ ਉਹ ਆਸ਼ਰਮ ਜਿਹੜਾ ਕਿ 1000 ਸਾਲਾਂ ਤੋਂ ਵਿਦਮਾਨ ਸੀਗਾ ਔਰ ਬਹੁਤ ਹੀ ਪ੍ਰਫੁੱਲਿਤ ਹੋ ਰਿਹਾ ਸੀਗਾ, 2.5 ਘੜੀ ਦੇ ਵਿੱਚ ਉਹਨਾਂ ਨੇ ਸ਼ਮਸ਼ਾਨ ਦਾ ਰੂਪ ਬਣਾ ਦਿੱਤਾ। ਯਾਨੀ ਕਿ ਜਾਂ ਤੇ ਰਿਸ਼ੀ ਮੁਨੀ ਦੌੜ ਗਏ, ਪਰਿੰਦੇ ਪਰਸ਼ੂ ਜਿਹੜੇ ਦੌੜ ਗਏ ਜਾਂ ਸਵਾਹ ਹੋ ਗਏ। ਉਸ ਤੋਂ ਬਾਅਦ ਬੜਾ ਕ੍ਰੋਧ ਆਇਆ ਰਿਸ਼ੀ ਵਿਸ਼ਿਸ਼ ਜੀ ਨੂੰ, ਉਹਨਾਂ ਨੇ ਆਪਣਾ ਬ੍ਰਹਮ ਦੰਡ ਜੋ ਹੈ